ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਗੁਰੂ ਘਰ ਦੀ ਰਹਿਣੀ ਬਹਿਣੀ ਦੱਸ ਰਹੇ ਹਨ। ਰੋਗੀ ਕੌਣ ਹੈ ਤੇ ਅਰੋਗੀ ਕੌਣ ਹੈ? ਜਿਹਦੇ ਅੰਦਰ ਹੰਕਤਾ ਮਮਤਾ ਦੀ ਬਿਰਤੀ ਹੈ ਉਹ ਰੋਗੀ ਹੈ, ਜਿਹਦੇ ਚੋਂ ਹੰਕਾਰ ਤੇ ਮਮਤਾ ਦੀ ਬਿਰਤੀ ਚਲੀ ਜਾਏ ਉਹ ਅਰੋਗੀ ਹੈ। ਫਿਰ ਦੱਸਿਆ ਵੀ ਧਨੀ ਤੇ ਨਿਰਧਨੀ ਕੌਣ ਹੈ? ਜਿਹਦੇ ਕੋਲ ਆਤਮਾ ਦਾ ਧਨ ਹੈ ਉਹ ਧਨੀ ਹੈ, ਜਿਹੜਾ ਆਤਮਾ ਦੇ ਧਨ ਤੋਂ ਵਿਹੂਣਾ ਉਹ ਨਿਰਧਨੀ ਹੈ। ਫਿਰ ਇਸੇ ਤਰ੍ਹਾਂ ਚਤੁਸ਼ਟਾ ਸਾਧਨ ਸਹਿਤ ਜਿਹੜਾ ਸਿੱਖ ਹੈ ਉਹਦੇ ਚਾਰ ਸਾਧਨ ਕਿਹੜੇ ਹਨ? ਸਭ ਤੋਂ ਪਹਿਲਾਂ ਵੈਰਾਗ ਦੱਸਿਆ ਹੈ, ਫਿਰ ਵਿਵੇਕ ਦੱਸਿਆ ਹੈ, ਫਿਰ ਇਸੇ ਤਰ੍ਹਾਂ ਖੱਟ ਸੰਪਤੀ ਦੱਸੀ ਹੈ। ਖੱਟ ਸੰਪਤੀ ਜਿਹੜੀ ਆ ਉਹ ਅੱਗੇ 6 ਪ੍ਰਕਾਰ ਦੀ ਦੱਸੀ, ਸਮ, ਦਮ, ਤਿਕਸ਼ਾ, ਸਮਾਧਾਨ, ਸ਼ਰਧਾ ਆਦਿਕ। ਔਰ ਚੌਥੀ ਹੈ ਮਮੁਕਤਾ, ਕਿ ਮੁਕਤੀ ਦੀ ਇੱਛਾ ਹੋਣੀ। ਜਿਹੜੇ ਸਿੱਖ ਵਿੱਚ ਇਹ ਚਾਰ ਸਾਧਨ ਨੇ ਉਹੀ ਸਿੱਖ ਹੈ। ਇਹਨੂੰ ਚਤੁਸ਼ਟੇ ਸਾਧਨ ਦੇ ਸਹਿਤ ਸਿੱਖ ਕਿਹਾ ਜਾਂਦਾ ਹੈ। ਹੁਣ ਗੁਰੂ ਕੈਸਾ ਹੁੰਦਾ? ਗੁਰੂ ਬਾਬਤ ਧਰਮ ਗ੍ਰੰਥਾਂ 'ਚ ਮਹਾਂਪੁਰਖਾਂ ਨੇ ਕੀ ਲਿਖਿਆ ਹੈ? ਆਓ ਮਨ ਬਿਰਤੀਆਂ ਇਕਾਗਰ ਕਰੀਏ ਤੇ ਸਤਿਗੁਰੂ ਜੀ ਦੇ ਪਾਵਨ ਬਚਨ ਸਰਵਣ ਕਰੀਏ, ਜੋ ਭਾਈ ਦਇਆ ਸਿੰਘ ਜੀ ਦੇ ਮੁੱਖੋਂ ਉਚਾਰੇ ਜਾ ਰਹੇ ਨੇ। ਸਿਧਾਂਤ ਗੁਰਦੇਵ ਦਾ ਹੀ ਹੈ, ਗੁਰੂ ਨਾਨਕ ਸਾਹਿਬ ਦਾ ਹੈ, ਉਚਾਰਨ ਭਾਈ ਦਇਆ ਸਿੰਘ ਜੀ ਕਰਕੇ ਖਾਲਸੇ ਪੰਥ ਨੂੰ ਸੁਣਾ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਓ, ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਬ ਇਹ ਚਾਰੋ ਸਾਧਨ ਪਾਏ,
ਕਹਿੰਦੇ ਜਦੋਂ ਸਿੱਖ ਨੂੰ ਚਾਰੇ ਸਾਧਨ ਪ੍ਰਾਪਤ ਹੋ ਜਾਣ, ਸਿੱਖ ਦੇ ਅੰਦਰ ਵਿਰਾਗ, ਵਿਵੇਕ, ਖੱਟ ਸੰਪਤੀ ਔਰ ਮਮੁਖਤਾ, ਇਹ ਚਾਰੇ ਸਾਧਨ ਜਦੋਂ ਸਿੱਖ ਦੇ ਅੰਦਰ ਆ ਜਾਣ,
ਸਤਿਗੁਰ ਸ਼ਰਨ ਰਹਿ ਅਧਿਕਾਈ,
ਫਿਰ ਉਹ ਗੁਰੂ ਦੀ ਸ਼ਰਨ 'ਚ ਆਵੇ। ਜਿਹੜੇ ਸਿੱਖ ਨੂੰ ਚਾਰੇ ਸਾਧਨ ਪ੍ਰਾਪਤ ਹੋਵਣ, ਉਹ ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਫਿਰ ਗੁਰੂ ਦੀ ਸ਼ਰਨ ਵਿੱਚ ਆਵੇ।
ਸ਼੍ਰੋਤਰੀ ਬ੍ਰਹਮ ਨਿਸ਼ਠੀ ਗੁਰ ਪੂਰਾ,
ਫਿਰ ਗੁਰੂ ਕੌਣ ਹੈ? ਪੂਰਾ ਗੁਰੂ ਉਹ ਹੈ ਜਿਹੜਾ ਬ੍ਰਹਮ ਸ਼੍ਰੋਤਰੀ ਤੇ ਬ੍ਰਹਮ ਨਿਸ਼ਠੀ ਹੋਵੇ। ਅੱਗੇ ਜਾ ਕੇ ਦੱਸਣਗੇ ਵੀ ਬ੍ਰਹਮ ਸ਼੍ਰੋਤਰੀ ਤੇ ਬ੍ਰਹਮ ਨਿਸ਼ਠੀ 'ਚ ਕੀ ਫਰਕ ਹੈ ਦੋਨਾਂ 'ਚ। ਪੂਰਾ ਗੁਰੂ ਉਹ ਹੈ ਜਿਹੜਾ ਬ੍ਰਹਮ ਸ਼੍ਰੋਤਰੀ, ਯਾਨੀ ਕਿ ਜਿਹਨੂੰ ਸਾਰੇ ਵੇਦ ਸ਼ਾਸਤਰ ਧਰਮ ਗ੍ਰੰਥਾਂ ਦਾ ਗਿਆਨ ਹੋਵੇ, ਉਹਨੂੰ ਕਹਿੰਦੇ ਨੇ ਬ੍ਰਹਮ ਸ਼੍ਰੋਤਰੀ। ਫਿਰ ਬ੍ਰਹਮ ਨਿਸ਼ਠੀ ਦਾ ਮਤਲਬ ਹੁੰਦਾ ਜਿਹਦੇ ਅੰਦਰ ਬ੍ਰਹਮ ਦਾ ਗਿਆਨ ਸਾਕਸ਼ਾਤਕਾਰ ਹੋਵੇ। ਜੋ ਬ੍ਰਹਮ ਸ਼੍ਰੋਤਰੀ ਤੇ ਬ੍ਰਹਮ ਨਿਸ਼ਠੀ ਆ ਉਹਨੂੰ ਪੂਰਾ ਗੁਰੂ ਕਹਿੰਦੇ ਹਨ, ਉਹਦੀ ਸ਼ਰਨ ਵਿੱਚ ਸਿੱਖ ਨੇ ਆਉਣਾ ਹੈ।
ਤਿਸ ਤੇ ਲਹਿ ਪਰਮ ਪਦ ਸੂਰਾ,
ਔਰ ਐਸਾ ਜਿਹੜਾ ਬ੍ਰਹਮ ਨਿਸ਼ਠੀ ਤੇ ਬ੍ਰਹਮ ਸ਼੍ਰੋਤਰੀ ਗੁਰੂ ਹੈ ਉਹਦੇ ਕੋਲੋਂ ਸਿੱਖ ਫਿਰ ਪਰਮ ਪਦਵੀ ਨੂੰ ਪ੍ਰਾਪਤ ਕਰਦਾ ਹੈ। ਐਸੀ ਪਰਮ ਪਦਵੀ ਜੋ ਅਤੀ ਸੁੰਦਰ, ਰੂਰਾ ਦਾ ਮਤਲਬ ਹੁੰਦਾ ਸੁੰਦਰ ਪਰਮ ਪਦਵੀ, ਜਿਹੜੀ ਆਤਮਾ ਦੇ ਗਿਆਨ ਦੀ ਹੈ, ਉਹ ਆਤਮ ਪਦਵੀ ਦਾ ਗਿਆਨ ਫਿਰ ਐਸੇ ਪੂਰੇ ਗੁਰੂ ਦੀ ਸ਼ਰਨ ਚੋਂ ਸਿੱਖ ਨੂੰ ਪ੍ਰਾਪਤ ਹੁੰਦਾ ਹੈ।
ਕੇਵਲ ਸ਼੍ਰੋਤਰੀ ਤੇ ਕਲਿਆਣ,
ਜੇ ਕੱਲਾ ਬ੍ਰਹਮ ਸ਼੍ਰੋਤਰੀ ਗੁਰੂ ਹੋਵੇ ਉਹਦੇ ਤੋਂ ਵੀ ਕਲਿਆਣ ਨਹੀਂ ਮਿਲਦੀ। ਜੇ ਕੱਲਾ ਬ੍ਰਹਮ ਸ਼੍ਰੋਤਰੀ ਹੋਵੇ ਵੀ, ਯਾਨੀ ਕਿ ਜਿਹਨੂੰ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਦਾ ਕੱਲਾ ਗਿਆਨ ਹੋਵੇ ਪਰ ਬ੍ਰਹਮ ਗਿਆਨ ਨਾ ਹੋਵੇ ਅੰਦਰ ਦਾ, ਇਹੋ ਜਿਹਾ ਜਿਹੜਾ ਬ੍ਰਹਮ ਸ਼੍ਰੋਤਰੀ ਗੁਰੂ ਹੈ ਉਹ ਕਲਿਆਣ ਨਹੀਂ ਕਰ ਸਕਦਾ, ਆਪਣੇ ਸਿੱਖ ਨੂੰ ਮੁਕਤੀ ਨਹੀਂ ਦੇ ਸਕਦਾ। ਹਾਂਜੀ,
ਪਾਏ ਗਿਆਨ ਨਹਿ ਹੋਇ ਦੁਖ ਹਾਨ,
ਐਸੇ ਬ੍ਰਹਮ ਸ਼੍ਰੋਤਰੀ ਗੁਰੂ ਕੋਲੋਂ ਸਿੱਖ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਉਸ ਸਿੱਖ ਦਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਕੇਵਲ ਬ੍ਰਹਮ ਨਿਸ਼ਠ ਥੇ ਨਾਹੀ,
ਜਾਂ ਫਿਰ ਕੱਲਾ ਬ੍ਰਹਮ ਨਿਸ਼ਠੀ ਹੋਵੇ ਉਹਦੇ ਕੋਲੋਂ ਵੀ ਕਲਿਆਣ ਨਹੀਂ ਮਿਲਦੀ ਸਿੱਖ ਨੂੰ। ਕੱਲਾ ਬ੍ਰਹਮ ਸ਼੍ਰੋਤਰੀ ਹੋਵੇ ਤਾਂ ਵੀ ਉਹਦੇ ਕੋਲੋਂ ਸਿੱਖ ਨੂੰ ਕਲਿਆਣ ਨਹੀਂ ਮਿਲਦੀ। ਕੱਲਾ ਬ੍ਰਹਮ ਨਿਸ਼ਠੀ ਹੋਵੇ, ਬ੍ਰਹਮ ਸ਼੍ਰੋਤਰੀ ਨਾ ਹੋਵੇ, ਉਹਦੇ ਕੋਲੋਂ ਵੀ ਸਿੱਖ ਨੂੰ ਕਲਿਆਣ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਹਾਂਜੀ,
ਇਸ ਪਰ ਜੁਗਤ ਸੁਣੋ ਸ਼੍ਰੁਤ ਮਾਹੀ,
ਭਾਈ ਦਇਆ ਸਿੰਘ ਜੀ ਕਹਿੰਦੇ ਇਹਦੇ ਤੇ ਤੁਹਾਨੂੰ ਅਸੀਂ ਇੱਕ ਦ੍ਰਿਸ਼ਟਾਂਤ ਸੁਣਾਉਂਦੇ ਆ, ਜੁਗਤੀ ਸੁਣਾਉਂਦੇ ਆ, ਉਹ ਮਨ ਲਾ ਕੇ ਸੁਣੋ।
ਵੇਦ ਸ਼ਾਸਤਰ ਸਭ ਹੀ ਪੜ ਲਹਿਓ,
ਬ੍ਰਹਮ ਸ਼੍ਰੋਤਰੀ ਕਹਿੰਦੇ ਨੇ ਉਹਨੂੰ ਜਿਹਨੇ ਸਾਰੇ ਵੇਦ ਸ਼ਾਸਤਰ, ਸਿਮਰਤੀਆਂ, ਪੁਰਾਣ, ਬਹੁਤ ਸਾਰੇ ਧਰਮ ਗ੍ਰੰਥ ਪੜ੍ਹ ਲਏ ਹੋਣ, ਬਹੁਤ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ।
ਬ੍ਰਹਮ ਸਖਿਆਤ ਕਰ ਨਹਿ ਭਇਓ,
ਪਰ ਉਹਦੇ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਨਹੀਂ ਹੋਇਆ, ਯਾਨੀ ਕਿ ਉਹਨੂੰ ਆਪ ਨੂੰ ਬ੍ਰਹਮ ਗਿਆਨ ਨਹੀਂ ਹੋਇਆ। ਪੜ੍ਹਿਆ ਬਹੁਤ ਹੈ, ਸ਼ਾਸਤਰ ਬਹੁਤ ਪੜ੍ਹ ਲਏ, ਵੇਦ ਪੜ੍ਹ ਲਏ, ਸਿਮਰਤੀਆਂ, ਪੁਰਾਣ, ਧਰਮ ਗ੍ਰੰਥ ਬਹੁਤ ਪੜ੍ਹ ਲਏ, ਬ੍ਰਹਮ ਸ਼੍ਰੋਤਰੀ ਤਾਂ ਹੋ ਗਿਆ, ਪਰ ਉਹਦੇ ਅੰਦਰ ਬ੍ਰਹਮ ਨਿਸ਼ਟੀ ਦਾ ਭਾਵ ਨਹੀਂ ਜਾਗਿਆ, ਯਾਨੀ ਕਿ ਬ੍ਰਹਮ ਦਾ ਸਾਕਸ਼ਾਤਕਾਰ ਉਹਦੇ ਅੰਦਰ ਨਹੀਂ ਹੋਇਆ।
ਸੋ ਸ਼੍ਰੋਤਰੀ ਸੰਸੇ ਕਰ ਦੂਰ,
ਉਹ ਜਿਹੜਾ ਬ੍ਰਹਮ ਸ਼੍ਰੋਤਰੀ ਗੁਰੂ ਆ, ਉਹ ਆਪਣੇ ਸਿੱਖ ਦੇ ਸਵਾਲਾਂ ਦਾ ਜਵਾਬ ਤਾਂ ਦੇ ਦੇਗਾ, ਕਿਉਂਕਿ ਪੜ੍ਹਿਆ ਲਿਖਿਆ, ਸ਼ਾਸਤਰਾਂ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ। ਉਹਦੀ ਸ਼ਰਣ 'ਚ ਜਿਹੜਾ ਕੋਈ ਉਹਦਾ ਸੇਵਕ ਸਿੱਖ ਆਵੇਗਾ, ਉਹਦੇ ਉਹ ਸੰਸਿਆਂ ਦੀ ਨਿਰਵਿਰਤੀ ਤਾਂ ਕਰ ਸਕਦਾ ਹੈ, ਉਹਦੇ ਸੰਦੇਹ ਤਾਂ ਨਿਵਾਰ ਸਕਦਾ।
ਹੋਏ ਨਾ ਅਨੁਭਵ ਆਤਮ ਪੂਰ,
ਪਰ ਉਸ ਬ੍ਰਹਮ ਸ਼੍ਰੋਤਰੀ ਗੁਰੂ ਨੂੰ ਆਤਮਾ ਦਾ ਆਪਣੀ ਦਾ ਅਨੁਭਵ ਨਹੀਂ ਹੁੰਦਾ, ਕੇਵਲ ਉਹਨੇ ਪੜ੍ਹਿਆ ਹੈ ਪਰ ਉਹਦਾ ਪ੍ਰੈਕਟੀਕਲ ਨਹੀਂ ਹੁੰਦਾ, ਯਾਨੀ ਕਿ ਉਹਨੇ ਆਪ ਖੁਦ ਆਤਮ ਸਵਰੂਪ ਦਾ ਅਨੁਭਵ ਨਹੀਂ ਕੀਤਾ ਹੁੰਦਾ, ਇਸ ਕਰਕੇ ਉਹ ਆਪਣੇ ਸਿੱਖ ਨੂੰ ਵੀ ਉਹ ਆਤਮਾ ਦਾ ਅਨੁਭਵ ਨਹੀਂ ਕਰਾ ਸਕਦਾ, ਕਿਉਂਕਿ ਜਦੋਂ ਆਪ ਹੀ ਨਹੀਂ ਕੀਤਾ। ਗੁਰੂ ਤਾਂ ਉਹ ਹੈ ਜਿਹੜਾ ਆਪ ਮੁਕਤ ਹੈ ਤੇ ਸ਼ਰਨ ਆਏ ਨੂੰ ਮੁਕਤ ਕਰ ਦੇਵੇ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਜਿਹਨੇ ਕੇਵਲ ਆਪ ਸ਼ਾਸਤਰ ਧਰਮ ਗ੍ਰੰਥ ਪੜ੍ਹੇ ਨੇ, ਉਹਦੀ ਸ਼ਰਨ 'ਚ ਸਿੱਖ ਆਵੇ, ਉਹਦੇ ਸਵਾਲਾਂ ਦੇ ਜਵਾਬ ਤਾਂ ਉਹ ਦੇ ਦੇਗਾ, ਪਰ ਉਹਨੂੰ ਮੁਕਤੀ ਨਹੀਂ ਦੇ ਸਕਦਾ, ਕਿਉਂਕਿ ਉਸ ਬ੍ਰਹਮ ਸ਼੍ਰੋਤਰੀ ਗੁਰੂ ਨੂੰ ਆਪਣੀ ਆਤਮਾ ਦਾ ਅਨੁਭਵ ਨਹੀਂ ਹੈ। ਤੇ ਜਿਹਨੂੰ ਆਪ ਆਪਣੇ ਆਪ ਦਾ ਅਨੁਭਵ ਨਹੀਂ, ਉਹ ਆਪਣੇ ਸਿੱਖ ਨੂੰ ਕਿਵੇਂ ਕਰਾਵੇਗਾ। ਹਾਂਜੀ,
ਸਰਤਾ ਪਾਰ ਉਤਰਨੇ ਹਾਰ,
ਕਹਿੰਦੇ ਜਿਵੇਂ ਕੋਈ ਨਦੀ ਹੁੰਦੀ ਦਰਿਆ, ਤੇ ਉਸ ਦਰਿਆ ਨੂੰ ਕੋਈ ਪਾਰ ਉਤਰਨ ਵਾਲਾ ਹੋਵੇ।
ਆਏ ਪਿਖਿਓ ਅੰਧਾ ਕਰਨ ਧਾਰ,
ਤੇ ਕਹਿੰਦੇ ਉੱਥੇ ਅੰਨਾ ਮਲਾਹ ਆ ਜਾਵੇ ਦਰਿਆ ਦੇ ਕੰਢੇ, ਉਹਦੀ ਸ਼ਰਨ 'ਚ ਕੋਈ ਬੰਦਾ ਆਵੇ ਤੇ ਉਹਨੂੰ ਕਹੇ ਵੀ ਮਲਾਹ ਸਾਹਿਬ ਮੈਨੂੰ ਦਰਿਆ ਪਾਰ ਕਰ ਦਿਓ, ਤੇ ਕੀ ਭਲਾ ਅੰਨਾ ਮਲਾਹ ਦਰਿਆ ਪਾਰ ਕਰ ਸਕਦਾ? ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਤਾਂ ਆਪ ਨੇ ਨਹੀਂ ਪਤਾ ਵੀ ਦਰਿਆ ਦਾ ਕਿਹੜਾ ਪਾਸਾ, ਕਿੱਧਰ ਨੂੰ ਜਾਣਾ, ਕੀ ਨਹੀਂ ਕਰ, ਆਪ ਉਹ ਖੜਾ ਕਿਨਾਰੇ ਤੇ ਜਿਹੜਾ ਉਹਦੇ ਕੋਲ ਆਏਗਾ ਉਹਨੂੰ ਕਿਵੇਂ ਤਾਰੇਗਾ? ਹਾਂਜੀ,
ਪਾਰ ਕਰਾਰ ਦ੍ਰਿਸ਼ਟ ਨਹਿ ਆਵੇ,
ਕਿਉਂਕਿ ਉਹਨੂੰ ਪਾਰਲਾ ਕਿਨਾਰਾ ਹੀ ਨਹੀਂ ਦਿਸਣਾ, ਜਿਹੜਾ ਅੰਨਾ ਹੈ ਮਲਾਹ, ਉਹਨੂੰ ਪਾਰਲੇ ਪਾਸੇ ਦਰਿਆ ਦੇ ਨਜ਼ਰ ਹੀ ਨਹੀਂ ਆਉਣਾ, ਤੇ ਉਹ ਪਾਰ ਉਤਾਰੇਗਾ ਕਿਵੇਂ?
ਆਪ ਤਰੈ ਨਹਿ ਅਪਰ ਤਰਾਵੇ,
ਇਸ ਕਰਕੇ ਉਹ ਨਾ ਆਪ ਤਰ ਸਕਦਾ ਤੇ ਨਾ ਕਿਸੇ ਦੂਜੇ ਨੂੰ ਤਾਰ ਸਕਦਾ। ਇਸੇ ਤਰ੍ਹਾਂ ਜਿਹੜਾ ਬ੍ਰਹਮ ਸ਼੍ਰੋਤਰੀ ਗੁਰੂ ਹੈ, ਉਹਨੇ ਆਪ ਵੇਦ ਸ਼ਾਸਤਰ ਪੜ੍ਹ ਲਏ ਪਰ ਆਪਣੀ ਆਤਮਾ ਦਾ ਅਨੁਭਵ ਉਹਨੂੰ ਵੀ ਨਹੀਂ ਹੋਇਆ, ਤੇ ਜਿਹੜਾ ਉਹਦੀ ਸ਼ਰਨ ਆਏਗਾ ਉਹਦੇ ਸਵਾਲਾਂ ਦਾ ਜਵਾਬ ਤਾਂ ਉਹ ਦੇ ਦੇਗਾ, ਪਰ ਉਹਦੇ ਅੰਦਰੋਂ ਆਤਮਾ ਦਾ ਗਿਆਨ ਉਜਾਗਰ ਨਹੀਂ ਕਰ ਸਕਦਾ। ਇਸ ਲਈ ਇਕੱਲਾ ਬ੍ਰਹਮ ਸ਼੍ਰੋਤਰੀ ਗੁਰੂ ਨਾ ਆਪ ਤਰ ਸਕਦਾ, ਨਾ ਹੀ ਆਪਣੇ ਨਾਲ ਦੀ ਸ਼ਰਨ ਆਏ ਚੇਲਿਆਂ ਨੂੰ ਤਾਰ ਸਕਦਾ। ਆਪ ਡੁੱਬੇ ਚਹੂੰ ਬੇਦ ਮੈਂ ਚੇਲੇ ਦੀਏ ਬਹਾਏ, ਉਹ ਆਪ ਵੀ ਡੁੱਬ ਜਾਂਦੇ ਤੇ ਚੇਲਿਆਂ ਨੂੰ ਵੀ ਡੋਬ ਦਿੰਦੇ ਹਨ।
ਪਿੰਗ ਗੁੰਗ ਹੈ ਕੇਵਟ ਦੂਜਾ,
ਜਿਹੜਾ ਦੂਜਾ ਮਲਾਹ ਹੈ ਜਿਹਨੂੰ ਬ੍ਰਹਮ ਨੇਸ਼ਟੀ ਕਹਿੰਦੇ ਨੇ, ਉਹ ਪਿੰਗਲਾ ਵੀ ਹੈ ਤੇ ਗੂੰਗਾ ਵੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨੂੰ ਬ੍ਰਹਮ ਗਿਆਨ ਤਾਂ ਹੋ ਗਿਆ, ਪਰ ਹੁਣ ਜਦੋਂ ਕੋਈ ਸਿੱਖ ਉਹਨੂੰ ਪੁੱਛੇ ਵੀ ਫਲਾਣੇ ਸ਼ਾਸਤਰ 'ਚ ਕੀ ਲਿਖਿਆ, ਵੇਦ 'ਚ ਕੀ ਲਿਖਿਆ, ਉਹਦਾ ਸ਼ੰਕਾ ਨਿਵਿਰਤ ਨਹੀਂ ਕਰ ਸਕਦਾ, ਉਹਦੇ ਸੰਦੇਹ ਦੀ ਨਿਰਵਿਰਤੀ ਨਹੀਂ ਕਰ ਸਕਦਾ। ਬ੍ਰਹਮ ਸ਼੍ਰੋਤਰੀ ਹੋਵੇਗਾ ਤਾਂ ਹੀ ਸੰਸਾ ਨਿਵਿਰਤ ਕਰੇਗਾ, ਇਸ ਕਰਕੇ ਗੂੰਗਾ ਹੋ ਗਿਆ। ਉਹ ਆਪ ਤਾਂ ਤਰ ਜਾਏਗਾ, ਕਿਉਂਕਿ ਕੇਵਲ ਲੱਤਾਂ ਤੋਂ ਪਿੰਗਲਾ ਹੈ ਉਹ, ਪਰ ਆਪਣੀਆਂ ਬਾਹਾਂ ਦੇ ਬਲ ਨਾਲ ਆਪ ਤਾਂ ਤਰ ਜਾਏਗਾ ਦਰਿਆ ਨੂੰ, ਪਰ ਜਿਹੜਾ ਉਹਦੀ ਸ਼ਰਨ 'ਚ ਆਏਗਾ ਉਹਨੂੰ ਨਹੀਂ ਤਾਰ ਸਕਦਾ, ਕਿਉਂਕਿ ਉਹ ਆਪਣਾ ਇਕੱਲੇ ਦਾ ਭਾਰ ਚੁੱਕ ਕੇ ਲੈ ਕੇ ਜਾਵੇ ਪਿੰਗਲਾ ਕਿ ਕਿਸੇ ਦੂਜੇ ਨੂੰ ਤਾਰੇ, ਇਸ ਕਰਕੇ ਉਹ ਆਪਣੇ ਆਪ ਨੂੰ ਤਾਰ ਲੈਂਦਾ ਜਿਹੜਾ ਬ੍ਰਹਮ ਨੇਸ਼ਟੀ ਹੈ। ਜਿਵੇਂ ਡਾਂਗ ਹੁੰਦੀ ਹੈ ਨਾ, ਸੋਟੀ ਪਾਣੀ 'ਚ ਤਰ ਸਕਦੀ ਹੈ, ਪਰ ਸੋਟੀ 'ਤੇ ਕੋਈ ਬਹਿ ਕੇ ਤਰਨਾ ਚਾਹੇ ਉਹ ਤਰ ਸਕਦਾ? ਨਹੀਂ ਤਰ ਸਕਦਾ, ਉਹ ਇਕੱਲੀ ਆਪ ਹੀ ਤਰ ਸਕਦੀ। ਇਸੇ ਤਰ੍ਹਾਂ ਜਿਹੜਾ ਬ੍ਰਹਮ ਨੇਸ਼ਟੀ ਜਿਹਨੂੰ ਕੇਵਲ ਬ੍ਰਹਮ ਦਾ ਸਾਕਸ਼ਾਤਕਾਰ ਹੋ ਗਿਆ, ਬ੍ਰਹਮ ਨੇਸ਼ਟੀ ਜਿਹਨੂੰ ਕਹਿੰਦੇ ਆ, ਉਹ ਆਪ ਤਰ ਸਕਦਾ ਪਰ ਸ਼ਰਨ ਆਏ ਨੂੰ ਨਹੀਂ ਤਾਰ ਸਕਦਾ। ਉਹਦੇ ਲਈ ਉਦਾਹਰਣ ਦਿੱਤੀ ਹੈ, ਅੰਨੇ पिंगले ते गूंगे मला दी कहते जिमे कोई पिंगला ते गूंगा मला होवे
सोपी मिले ना कारज पूजा
जो मला मिल जे ते ओदे नल मिल के भी कारज पूरा नहीं हुंदा ना दरिया पार कीता जा सकदा है
ब्रह्म निष्ठ तो किम होए गयो
ओनू किसे तरीके ब्रह्म निष्ठी ता हो गया ओनू कोई ब्रह्म दा साक्षात्कार हो गया कोई पूर्वले जन्म दा जप तप सी कोई साधना सी कोई कर्म चंगा सी किसे पूर्ण गुरु दी दया होगी ब्रह्म निष्ठी ता किसे प्रकार नल हो गया
वेद शास्त्र को लखत न पयो
पर ओनू शास्त्रा दा ज्ञान नहीं वेदा दा ज्ञान नहीं धर्म ग्रंथा दा ओनू पता नहीं हुण जदों कोई चेला आके ओनू सवाल करेगा जी न्याय शास्त्र च की बचन ए जिहड़े हन इहदा ओह किवें जवाब देगा इस करके ओह किसे सिख दे संदेह नू निवार नहीं सकदा शंके नू नहीं निवार सकदा
सोपी दे ना सकही श्रेय
इस करके जिहड़ा कल्ला ब्रह्म निष्ठी आ ओह भी अपने सिख दी कल्याण नहीं कर सकदा
कहबे की समरथ ना जेय
क्योंकि वह बोल ही नहीं सकता दस ही नहीं सकता वह अपने सिख दे संदेह निवार ही नहीं सकता
आप तरन को समरथ दो
हाँ वह आप ता तर सकता है आप ता अपने आप नू तार सकता है
अपरत राय सकै नह को
पर वह किसे दूजे नू नहीं तार सकता
यांते सुनो खालसा श्रोण
इस करके भाई दया सिंह जी कहिंदे खालसा जी ए बचन ध्यान नल कन्ना नल सुनो
हमरे गुरु सकल गुण पौन
जेडे साडे सतगुरु जी ने ना ओ सारे गुणा दे सागर ने साडे सतगुरु गुरु कलगीधर जी ब्रह्म नेष्टी भी ने ते ब्रह्म श्रोत्री भी ने आखो सतनाम
श्री वाहिगुरु
भाई दया सिंह जी इथे अपने गुरुदेव की महिमा दसदे आ कहिंदे आम संसार दे विच दो तरह के गुरु ब्रह्म नेष्ठी ब्रह्म श्रोत्री कल्ले कल्ले हुंदे आ वो आप तर सकदे आ पर अपनी शरण आए सिख नूं नहीं तार सकदे पर साडे गुरु सर्व गुण संपन्न ने खालसा जी साडे गुरुदेव जी ब्रह्म नेष्ठी भी ने ब्रह्म श्रोत्री भी हन हाँ जी
श्रोत्री ब्रह्मनिष्ठी हितकारी
जे कोई आके सतगुरां नूं कोई सवाल करदा महाराज उहदा जवाब दिंदे आ किसे नूं शंका हुंदा उहदा शंका निवारदे आ ते जे किसे सिख नूं ब्रह्म ज्ञान दी झलक दी नज़र वेखणी है तां वी सतगुरु जी दया करके अपने सेवक नूं ब्रह्म दा साक्षात्कार करवाउंदे आ क्योंकि गुरदेव दा अपना अनुभव है ब्रह्म ज्ञान दा ते जिहड़ा शरण च आएगा ओनू भी ब्रह्म ज्ञान प्रगट कर देंदे हन
कर है कृपा ते श्रेय हमारी
सतगुरु जी अपनी कृपा नाल साडी श्रेय करन वाले ने साडी कल्याण करन वाले ने क्योंकि साडे सतगुरु जी पूर्ण गुरु हन पूर्ण गुरु पूरा गुरु किहनू कहिंदे आ जिहड़ा ब्रह्म निष्ठी ते ब्रह्म श्रोत्री होवे ओनू पूरा गुरु कहिंदे आ अधूरा गुरु हुंदा जिहड़ा एक होवे ब्रह्म निष्ठी होवे जां फिर ब्रह्म श्रोत्री कल्ला होवे ਉਹ ਅਧੂਰਾ ਗੁਰੂ ਹੈ ਅੱਜ ਕੱਲ ਤਾਂ ਹੁਣ ਜਿਹੜੇ ਦੇਹਧਾਰੀ ਪਖੰਡੀ ਗੁਰੂ ਨੇ ਉਹ ਨਾ ਬ੍ਰਹਮ ਨੇਸ਼ਟੀ ਨੇ ਤੇ ਨਾ ਹੀ ਬ੍ਰਹਮ ਸ਼ਰੋਤਰੀ ਵੀ ਨਹੀਂ ਹਨ ਉਹ ਤਾਂ ਅਧੂਰੇ ਵੀ ਨਹੀਂ ਹਨ ਅਧੂਰਿਆਂ ਤੋਂ ਵੀ ਥੱਲੇ ਦੀ ਕੈਟਾਗਰੀ ਕੋਈ ਹੋਵੇਗੀ ਉਹਦੇ ਨਾਲ ਵੀ ਨਹੀਂ ਮੇਲ ਖਾਂਦੇ ਪਤਾ ਹੀ ਨਹੀਂ ਉਹਨਾਂ ਨੂੰ ਕੋਈ ਨਾ ਆਪਣੇ ਸਰੂਪ ਦਾ ਨਾ ਕਿਸੇ ਧਰਮ ਗ੍ਰੰਥ ਦਾ ਅਧਿਐਨ ਕੀਤਾ ਬਸ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਚੇਲਾ ਬਣਾਈ ਜਾਂਦੇ ਖਾਲਸਾ ਜੀ ਸਾਡੇ ਗੁਰਦੇਵ ਜੀ ਪੂਰਨ ਗੁਰੂ ਹਨ ਕਲਯੁਗ ਦੇ ਇਸ ਘੋਰ ਸਮੇਂ ਚ ਅਗਰ ਕੋਈ ਪੂਰਨ ਗੁਰੂ ਇਸ ਵਕਤ ਮੌਜੂਦਾ ਗੁਰੂ ਹਨ ਤਾਂ ਉਹ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸਾ ਕੌਣ ਬਲੀਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਕਲ ਕਲੀਰੇ ਕਲਯੁਗ ਵਿੱਚ ਪੂਰਨ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਸਿੱਖੋ ਸਾਡੇ ਗੁਰਦੇਵ ਜੀ ਪੂਰਨ ਗੁਰੂ ਹਨ ਸਮਰੱਥ ਗੁਰੂ ਹਨ ਉਹਨਾਂ ਨੇ ਸਾਡੇ ਸਿਰ ਤੇ ਹੱਥ ਧਰਿਆ ਹੈ ਔਰ ਸਾਡੇ ਅੰਦਰ ਆਤਮਾ ਦੇ ਗਿਆਨ ਦਾ ਸਾਕਸ਼ਾਤਕਾਰ ਕੀਤਾ ਹੈ
ਇਸ਼ਟ ਦੇਵ ਵੀ ਇਹੀ ਹਮਾਰੇ
ਸਾਡੇ ਇਸ਼ਟ ਦੇਵ ਵੀ ਗੁਰੂ ਸਾਹਿਬ ਨੇ ਸਾਡੇ ਪੂਰਨ ਗੁਰੂ ਵੀ ਸਤਿਗੁਰੂ ਤੇ ਸਾਡੇ ਇਸ਼ਟ ਕਹਿੰਦੇ ਨੇ ਪਿਆਰੇ ਨੂੰ ਇਸ਼ਟ ਸਾਡੇ ਜਿਹੜੇ ਇਸ਼ਟ ਦੇਵ ਨੇ ਉਹ ਵੀ ਸਤਿਗੁਰੂ ਕਲਗੀ ਧਰ ਜੀ ਹਨ।
ਸਤਿਗੁਰ ਰੂਪ ਪ੍ਰਤਾਪੀ ਭਾਰੀ,
ਸਤਿਗੁਰਾਂ ਦਾ ਰੂਪ ਵੱਡਾ ਭਾਰੀ ਪ੍ਰਤਾਪੀ ਸਵਰੂਪ ਹੈ।
ਅਹੈ ਜਗਤ ਪਤ ਕੀ ਅਵਤਾਰ,
ਸਤਿਗੁਰੂ ਜੀ ਅਕਾਲ ਪੁਰਖ ਦਾ ਅਵਤਾਰ ਹਨ। ਖਾਲਸਾ ਜੀ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਸਵਯੰ ਪਾਰ ਬ੍ਰਹਮ ਪਰਮੇਸ਼ਰ ਅਵਤਾਰ ਧਾਰਨ ਕਰਕੇ ਆਏ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਖੁਦ ਪਾਰ ਬ੍ਰਹਮ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ।
ਚਾਰ ਪਦਾਰਥ ਦੇਤ ਉਦਾਰ,
ਸ਼ਰਨ ਆਉਂਦਾ ਸਤਿਗੁਰਾਂ ਦੀ ਮਹਾਰਾਜ ਉਸੇ ਵਕਤ ਉਦਾਰ ਹਿਰਦੇ ਨਾਲ ਆਪਣਿਆਂ ਸੇਵਕਾਂ ਨੂੰ ਚਾਰੇ ਦੇ ਚਾਰੇ ਪਦਾਰਥ ਬਖਸ਼ ਦਿੰਦੇ। ਧਰਮ, ਅਰਥ, ਕਾਮ, ਮੋਕਸ਼, ਚਾਰੇ ਦੇ ਚਾਰੇ ਪਦਾਰਥ ਸਤਿਗੁਰੂ ਜੀ ਬਖਸ਼ ਦਿੰਦੇ ਹਨ।
ਇਨ ਕੀ ਸ਼ਰਨ ਨਾ ਤਿਆਗਣ ਯੋਗ,
ਇਸ ਕਰਕੇ ਭਾਈ ਸਿੱਖੋ ਐਸੇ ਗੁਰੂ ਦੀ ਸ਼ਰਨ ਤਿਆਗਣ ਯੋਗ ਨਹੀਂ, ਐਸੇ ਗੁਰੂ ਦੀ ਸ਼ਰਨ ਤੋਂ ਦੂਰ ਨਾ ਜਾਇਓ, ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਸਦਾ ਰਹੋ ਤੇ ਬੇਨਤੀਆਂ ਕਰਿਓ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਗ੍ਰਿਸਤ ਭੋਗ ਮਹਿ ਦੇਤੇ ਜੋਗ,
ਸਤਿਗੁਰੂ ਜੀ ਸਾਡੇ ਵਰਗੇ ਗ੍ਰਿਸਤੀਆਂ ਨੂੰ, ਭੋਗੀਆਂ ਨੂੰ ਵੀ ਜੋਗ ਦੇਣ ਵਾਲੇ ਹਨ। ਜੋਗ ਮਤਲਬ ਜੋੜਨ ਵਾਲੇ ਹਨ। ਅਸੀਂ ਗ੍ਰਿਸਤੀ ਹਾਂ, ਗ੍ਰਿਸਤ ਦੇ ਭੋਗ ਭੋਗਦੇ ਹਾਂ, ਪਰ ਸਾਡੇ ਸਤਿਗੁਰੂ ਕਿੰਨੇ ਸਮਰੱਥ ਨੇ ਕਿ ਸਾਨੂੰ ਤਾਂ ਵੀ ਗ੍ਰਿਸਤ ਵਿੱਚ ਵੀ ਜੋਗ ਦੀ ਅਵਸਥਾ ਪ੍ਰਦਾਨ ਕਰਦੇ ਹਨ।
ਨਿਜ ਕਰੁਣਾ ਬਲ ਤੇ ਕਲਿਆਣ,
ਆਪਣੀ ਕਰੁਣਾ ਨਾਲ, ਆਪਣੀ ਦਇਆ ਨਾਲ ਸਾਡੀ ਕਲਿਆਣ ਕਰਦੇ ਹਨ।
ਦੇਤ ਸਿੱਖ ਔਰ ਬ੍ਰਹਮ ਗਿਆਨ,
ਔਰ ਆਪਣੇ ਸਿੱਖ ਨੂੰ, ਆਪਣੇ ਸੇਵਕ ਨੂੰ ਸਤਿਗੁਰੂ ਜੀ ਬ੍ਰਹਮ ਗਿਆਨ ਬਖਸ਼ਦੇ ਹਨ।
ਦਸ ਪਾਤਸ਼ਾਹ ਇਸੀ ਵਿਧ ਭਏ,
ਦਸੇ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਜੀ ਇਸੇ ਪ੍ਰਕਾਰ ਪੂਰਨ ਗੁਰੂ ਹਨ।
ਕੋਟਨ ਸਿੱਖ ਉਧਾਰਨ ਕਏ,
ਇਹਨਾਂ ਨੇ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਕਰੋੜਾਂ ਸਿੱਖਾਂ ਦਾ ਭਾਵ ਸਾਗਰ ਤੋਂ ਪਾਰ ਉਤਾਰਾ ਕੀਤਾ। ਦਸੇ ਪਾਤਸ਼ਾਹੀਆਂ ਨੇ ਕਰੋੜਾਂ ਹੀ ਗੁਰਸਿੱਖ ਸੰਸਾਰ ਤੋਂ ਤਾਰੇ ਹਨ।
ਗੁਰੂ ਰੂਪ ਹੋਇ ਹਰਿ ਅਵਤਾਰ,
ਹਰੀ ਦਾ ਹੀ ਅਵਤਾਰ ਗੁਰੂ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ।
ਤੁਮਕੋ ਪ੍ਰਾਪਤ ਭਏ ਉਦਾਰ,
ਹੈ ਖਾਲਸਾ ਜੀ ਆਪਣੇ ਵੱਡੇ ਭਾਗ ਜਾਣੀਏ ਕਿ ਸਾਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਕਲਗੀਧਰ ਦੇ ਰੂਪ ਵਿੱਚ ਦਰਸ਼ਨ ਦੇ ਰਹੇ ਹਨ। ਆਪਣੇ ਵੱਡੇ ਭਾਗ ਜਾਣਿਓ ਗੁਰੂ ਖਾਲਸਾ ਜੀ ਕਿ ਅਕਾਲ ਪੁਰਖ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਦਰਸ਼ਨ ਦੇ ਰਹੇ ਨੇ।
ਭਲੇ ਭਾਗ ਆਪਣੇ ਮਨ ਜਾਣੋ,
ਆਪਣੇ ਮਨ ਚ ਆਪਣੇ ਵੱਡੇ ਭਾਗ, ਚੰਗੇ ਭਾਗ, ਭਲੇ ਭਾਗ ਜਾਣੋ।
ਇਨ ਕੋ ਸੰਗ ਸਦਾ ਤੁਮ ਠਾਨੋ,
ਤੁਸੀਂ ਸਦਾ ਸਤਿਗੁਰਾਂ ਦਾ ਸੰਗ ਕਰਨਾ ਖਾਲਸਾ ਜੀ, ਸਦਾ ਗੁਰੂ ਸਾਹਿਬ ਜੀ ਦੀ ਸੰਗਤ ਕਰਨੀ ਹੈ।
ਤਨ ਮਨ ਅਰਪਹੋ ਬਨ ਕਰ ਦਾਸ,
ਔਰ ਗੁਰੂ ਸਾਹਿਬ ਦੇ ਸੇਵਕ ਬਣ ਕੇ, ਦਾਸ ਬਣ ਕੇ ਗੁਰੂ ਚਰਨਾਂ ਚ ਆਪਣਾ ਤਨ ਮਨ ਭੇਟ ਕਰਨਾ, ਅਰਪਣ ਕਰਨਾ ਹੈ।
ਜਗ ਸਾਗਰ ਉਬਰ ਹੋ ਅਨਿਆਸ,
ਔਰ ਮਨ ਚ ਆਸ ਰੱਖਣੀ ਹੈ ਕਿ ਜਿਹੜੇ ਸਤਿਗੁਰਾਂ ਦੀ ਸ਼ਰਨ ਆਏ ਹਾਂ ਉਹ ਸਾਨੂੰ ਇਸ ਜਗਤ ਰੂਪੀ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਹਨ। ਹਾਂਜੀ,
ਦੋਹਰਾ ਐਸੇ ਸਤਿਗੁਰ ਪਾਸ ਤੇ ਲਹਿਤ ਜੀਵ ਕਲਿਆਣ,
ਐਸੇ ਪੂਰਨ ਸਤਿਗੁਰਾਂ ਦੀ ਸ਼ਰਨ ਚੋਂ ਜੀਵ ਨੂੰ ਕਲਿਆਣ ਮਿਲਦੀ ਹੈ ਜੇ ਐਸਾ ਪੂਰਾ ਗੁਰੂ ਹੋਵੇ, ਜਿਹੜਾ ਬ੍ਰਹਮ ਨੇਸ਼ਟੀ ਤੇ ਬ੍ਰਹਮ ਸ਼੍ਰੋਤਰੀ, ਐਸਾ ਪੂਰਾ ਗੁਰੂ ਹੋਵੇ, ਪੂਰੇ ਗੁਰੂ ਦੀ ਸ਼ਰਨ ਵਿੱਚੋਂ ਜੀਵ ਨੂੰ ਕਲਿਆਣ ਪ੍ਰਾਪਤ ਹੁੰਦੀ ਹੈ।
ਜਸ ਦੇਖਤ ਅਧਿਕਾਰ ਜਨ ਤਸ ਉਪਦੇਸ਼ ਬਖਾਨ,
ਪੂਰੇ ਸਤਿਗੁਰਾਂ ਦੀ ਇੱਕ ਹੋਰ ਵੱਡੀ ਵਡਿਆਈ ਹੈ ਕਿ ਆਪਣੀ ਸ਼ਰਨ ਆਏ ਸੇਵਕ ਨੂੰ ਵੇਖਦੇ ਨੇ, ਉਹ ਜਿਹੜੀ ਜਿਹੜੀ ਅਵਸਥਾ ਦਾ ਅਧਿਕਾਰੀ ਹੈ ਨਾ, ਉਹਨੂੰ ਸਤਿਗੁਰੂ ਜੀ ਉਸੇ ਤਰ੍ਹਾਂ ਦਾ ਉਪਦੇਸ਼ ਦਿੰਦੇ ਹੈ। ਜੇ ਕੋਈ ਕਰਮ ਕਾਂਡ ਦਾ ਅਧਿਕਾਰੀ ਆ ਉਹਨੂੰ ਕਰਮ ਦਾ ਉਪਦੇਸ਼ ਹੈ, ਕੋਈ ਉਪਾਸ਼ਨਾ ਦਾ ਅਧਿਕਾਰੀ ਉਹਨੂੰ ਉਪਾਸ਼ਨਾ ਦਾ ਉਪਦੇਸ਼ ਹੈ, ਜੇ ਕੋਈ ਗਿਆਨ ਕਾਂਡ ਦਾ ਅਧਿਕਾਰੀ ਆ ਤਾਂ ਉਹਨੂੰ ਗਿਆਨ ਦਾ ਉਪਦੇਸ਼ ਹੈ। ਤੋ ਸਤਿਗੁਰੂ ਜੀ, ਪੂਰਨ ਸਤਿਗੁਰੂ ਜੀ ਦੀ ਇਹ ਵੱਡੀ ਵਡਿਆਈ ਹੈ ਵੀ ਉਹਨਾਂ ਦੀ ਸ਼ਰਨ 'ਚ ਜਿਹੜੇ ਸਿੱਖ ਆਉਂਦੇ ਹੈ ਉਹ ਜਿਹੋ ਜਿਹੋ ਜਿਹਾ ਅਧਿਕਾਰੀ ਵੇਖਦੇ ਨੇ ਅਧਿਕਾਰੀ ਅਧਿਕਾਰੀ ਪ੍ਰਤੀ ਉਸੇ ਤਰ੍ਹਾਂ ਦਾ ਉਪਦੇਸ਼ ਬਖਸ਼ਦੇ ਹਨ।
ਚੋ ਪਈ ਖੱਟ ਗੁਣ ਸਹਿਤ ਗੁਰੂ ਭਗਵਾਨ,
ਸਤਿਗੁਰੂ ਜੀ ਖੱਟ ਗੁਣਾਂ ਦੇ ਸਹਿਤ ਸੰਪੰਨ ਹਨ, ਪਰਮੇਸ਼ਰ ਦਾ ਅਵਤਾਰ ਹਨ।
ਜਥਾ ਬਿਸ਼ਨ ਕੋ ਮਹਿਦ ਮਹਾਨ,
ਪਰਮੇਸ਼ਰ ਦਾ ਵੱਡਾ ਸਵਰੂਪ ਹੈ। ਬਿਸ਼ਨ ਨਾਮ ਇੱਥੇ ਵਿਆਪਕ ਪਾਰ ਬ੍ਰਹਮ ਪਰਮੇਸ਼ਰ ਦਾ ਵੱਡਾ ਸਵਰੂਪ ਨੇ ਸਤਿਗੁਰੂ ਜੀ।
ਯਾਂ ਤੇ ਨਿਜ ਸ਼ਕਤੀ ਤੇ ਲਖੈ,
ਔਰ ਸਤਿਗੁਰੂ ਜੀ ਆਪਣੀ ਸ਼ਕਤੀ ਨਾਲ ਵੇਖ ਲੈਂਦੇ ਨੇ ਆਪਣੇ ਸਿੱਖ ਦੇ ਅੰਦਰ ਵੀ ਉਹਦੇ ਅੰਦਰ ਕੀ ਜਗਿਆਸਾ। ਅੰਤਰਜਾਮੀ ਨੇ ਨਾ ਸਤਿਗੁਰੂ ਜੀ, ਪ੍ਰਭ ਮੇਰਾ ਅੰਤਰਜਾਮੀ ਜਾਣ। ਸਤਿਗੁਰੂ ਜੀ ਅੰਤਰਜਾਮੀ ਨੇ, ਆਪਣੀ ਸ਼ਕਤੀ ਦੁਆਰਾ ਜਾਣ ਲੈਂਦੇ ਹਨ ਕਿ ਮੇਰੇ ਸਿੱਖ ਨੂੰ ਕਿਹੜੀ ਚੀਜ਼ ਚਾਹੀਦੀ ਹੈ, ਇਹਨੂੰ ਇਹ ਅਧਿਕਾਰੀ ਕਾਹਦਾ। ਜੈਸਾ ਜੈਸਾ ਅਧਿਕਾਰੀ ਹੁੰਦਾ ਸਤਿਗੁਰੂ ਜੀ ਉਹਨੂੰ ਵੈਸਾ ਉਪਦੇਸ਼ ਬਖਸ਼ਦੇ ਹਨ।
ਗੁਣ ਅਵਗੁਣ ਜਗਿਆਸੀ ਬਿਖੈ,
ਆਪਣੀ ਸ਼ਰਨ ਆਏ ਜਗਿਆਸੂ ਦੇ ਅੰਦਰ ਗੁਣ ਵੀ ਵੇਖ ਲੈਂਦੇ ਨੇ ਵੀ ਕਿਹੜੇ ਗੁਣ ਨੇ, ਔਗਣ ਵੇਖ ਲੈਂਦੇ ਨੇ ਵੀ ਔਗਣ ਕਿਹੜੇ ਹਨ।
ਜਥਾ ਜਰਾਹ ਹੋਤ ਮਤਿਵੰਤਾ,
ਜਿਵੇਂ ਡਾਕਟਰ ਹੁੰਦੇ ਨਾ ਓਪਰੇਸ਼ਨ ਕਰਨ ਵਾਲੇ, ਜਰਾਹ ਉਹਨੂੰ ਜਰਾਹ ਕਹਿੰਦੇ ਆ ਵੀ ਜਦੋਂ ਸਰੀਰ ਦੀ ਕੋਈ ਵਿੱਚੋਂ ਹੱਡੀ ਟੁੱਟ ਜਾਏ ਤੇ ਉਹਨੂੰ ਜੋੜ ਕੇ ਉੱਤੋਂ ਦੀ ਫਿਰ ਉਸ ਜ਼ਖਮ ਨੂੰ ਮੇਲ ਦਿੰਦੇ ਆ ਟਾਂਕੇ ਵਗੈਰਾ ਲਾ ਕੇ, ਉਹਨੂੰ ਜਰਾਹ ਕਹਿੰਦੇ ਆ। ਕਹਿੰਦੇ ਜਿਹੜਾ ਸਿਆਣਾ ਜਰਾਹ ਹੁੰਦਾ ਹੈ,
ਕਾਵ ਮਝਾਰ ਬਿਕਾਰ ਲਹੰਤਾ,
ਪਹਿਲਾਂ ਜ਼ਖਮ ਦੇ ਅੰਦਰ ਵੇਖਦਾ ਵੀ ਜ਼ਖਮ ਹੈ ਕਿਉਂ, ਉਹ ਸਿੱਧਾ ਉੱਤੇ ਟਾਂਕੇ ਨਹੀਂ ਲਾ ਦਿੰਦਾ, ਪਹਿਲਾਂ ਅੰਦਰ ਵੇਖਦਾ ਵੀ ਹੱਡੀ ਟੁੱਟੀ ਹੈ, ਵਿੱਚ ਕਿਤੇ ਹੱਡੀ ਟੁੱਟ ਕੇ ਫਸੀ ਤਾਂ ਨਹੀਂ ਹੈ। ਉਹਨੂੰ ਟੁੱਟੀ ਹੱਡੀ ਨੂੰ ਕੱਢ ਕੇ ਫਿਰ ਉਹਨੂੰ ਕਿਸੇ ਤਰੀਕੇ ਨਾਲ ਜੋੜ ਕੇ ਫਿਰ ਉੱਤੋਂ ਉਹ ਟਾਂਕੇ ਲਾ ਕੇ ਮੇਲਦਾ ਜ਼ਖਮ ਨੂੰ। ਜਿਹੜਾ ਸਿਆਣਾ ਜਰਾਹ ਹੁੰਦਾ ਉਹ ਪਹਿਲਾਂ ਚੰਗੀ ਤਰ੍ਹਾਂ ਜ਼ਖਮ ਨੂੰ ਵਿੱਚੋਂ ਖੋਲ ਕੇ ਫਰੋਲ ਕੇ ਵੇਖਦਾ ਵੀ ਇਹ ਜ਼ਖਮ ਦੇ ਅੰਦਰ ਜਿਹੜੀ ਪੀੜਾ ਹੈ ਉਹ ਕੱਲੀ ਜ਼ਖਮ ਦੀ ਹੈ ਕਿ ਹੱਡੀ ਦੀ ਵੀ ਹੈ। ਹਾਂਜੀ,
ਤੋ ਮੇਲਣ ਔਖਦ ਨਹਿ ਲਾਵੇ,
ਉਹ ਪਹਿਲਾਂ ਵੇਖ ਲੈਂਦਾ ਵੀ ਵਿੱਚ ਹੱਡੀ ਟੁੱਟੀ ਹੈ ਤੇ ਫਿਰ ਉੱਤੋਂ ਜ਼ਖਮ ਨਹੀਂ ਮੀਚ ਦਿੰਦਾ, ਉਹ ਪਹਿਲਾਂ ਉਸ ਹੱਡੀ ਟੁੱਟੀ ਦਾ ਇਲਾਜ ਕਰਦਾ, ਬਾਅਦ ਵਿੱਚ ਉੱਤੋਂ ਜ਼ਖਮ ਮੇਲਦਾ।
ਮੇਲੇ ਤੇ ਨਸੂਰ ਰਹਿ ਜਾਵੇ,
ਕਿਉਂਕਿ ਉਹਨੂੰ ਜਰਾਹ ਨੂੰ ਪਤਾ, ਸਿਆਣੇ ਵੈਦ ਨੂੰ, ਡਾਕਟਰ ਨੂੰ, ਜਰਾਹ ਨੂੰ, ਵੀ ਜੇ ਉੱਤੋਂ ਜ਼ਖਮ ਮੇਲ ਦਿੱਤਾ ਤੇ ਵਿੱਚੋਂ ਹੱਡੀ ਟੁੱਟੀ ਰਹਿ ਗਈ ਉਹਦਾ ਨਸੂਰ ਬਣ ਜਾਣਾ, ਉਹ ਤਾਂ ਅੰਦਰ ਰੜਕ ਪਏਗੀ, ਇਹਦੇ ਦਰਦ ਦੇ ਨਾਲ ਇਹਦੀ ਜਾਨ ਨਿਕਲੇਗੀ। ਹਾਂਜੀ,
ਟੁੱਟਿਓ ਅਸਥੀ ਆਦ ਵਿਕਾਰ,
ਇਹਦੇ ਵਿੱਚ ਜਿਹੜੀ ਹੱਡੀ ਆ ਉਹ ਟੁੱਟੀ ਹੋਈ ਆ, ਉਹ ਬੜਾ ਵੱਡਾ ਵਿਕਾਰ ਹੈ, ਉਹ ਟੁੱਟੀ ਹੋਈ ਹੱਡੀ ਇਹਨੂੰ ਪੀੜਾ ਦੇਵੇਗੀ।
ਤਿਸ ਕੋ ਪੂਰਬ ਲੇਤ ਨਿਕਾਰ,
ਫਿਰ ਜਿਹੜਾ ਸਿਆਣਾ ਜਰਾਹ ਆ ਉਹ ਕੀ ਕਰਦਾ, ਪਹਿਲਾਂ ਉਸ ਟੁੱਟੀ ਹੋਈ ਹੱਡੀ ਨੂੰ ਕੱਢਦਾ ਵਿੱਚੋਂ, ਜਿਹੜਾ ਕੋਈ ਕੈਂਕਰ ਬਣਿਆ ਹੁੰਦਾ ਪਹਿਲਾਂ ਉਸ ਹੱਡੀ ਦਾ ਇਲਾਜ ਕਰਦਾ।
ਪੁਨਃ ਘਾਵ ਮੇਲਤ ਸੁਖ ਦੇਤ,
ਫਿਰ ਉੱਤੋਂ ਜ਼ਖਮ ਨੂੰ ਮੇਲ ਕੇ ਟਾਂਕੇ ਲਾਉਂਦਾ, ਫਿਰ ਉਹਦਾ ਸਰੀਰ ਸੁਖੀ ਹੋ ਜਾਂਦਾ ਰੋਗੀ ਦਾ। ਹਾਂਜੀ,
ਕਾਚ ਜਰਾਹ ਹੋਤ ਦੁਖ ਹੇਤ,
ਜੇ ਕੋਈ ਕੱਚਾ ਜਰਾਹ ਹੁੰਦਾ, ਕੱਚਾ ਜਰਾਹ ਦਾ ਮਤਲਬ ਹੁੰਦਾ ਜਿਹਨਾਂ ਨੂੰ ਆਪਾਂ ਝੋਲੇ ਛਾਪ ਡਾਕਟਰ ਕਹਿ ਦਿੰਦੇ ਹਾਂ, ਉਹ ਕੱਲਾ ਉੱਪਰਲਾ ਜ਼ਖਮ ਵੇਖਦਾ ਅੰਦਰ ਕੀ ਆ, ਹੱਡੀ ਟੁੱਟੀ ਆ ਕਿ ਨਹੀਂ ਟੁੱਟੀ ਉਹਦੀ ਪਰਖ ਨਹੀਂ ਕਰਦਾ। ਹਾਂਜੀ,
ਇਮ ਹਮਰੇ ਸਤਿਗੁਰ ਗੁਣਵੰਤੇ,
ਉਤੋਂ ਜ਼ਖਮ ਸੀਪ ਦਿੰਦਾ ਤੇ ਵਿੱਚ ਹੱਡੀ ਜਿਉਂ ਕੀ ਤਿਉਂ ਟੁੱਟੀ ਰਹਿ ਜਾਂਦੀ ਆ, ਉਹ ਫਿਰ ਅੰਦਰ ਨਸੂਰ ਬਣ ਜਾਂਦਾ। ਤੋ ਇਸੇ ਤਰ੍ਹਾਂ ਜਿਹੜੇ ਕੱਚੇ ਪਿੱਲੇ ਗੁਰੂ ਨੇ ਨਾ, ਉਹਨਾਂ ਕੱਚੇ ਪਿੱਲੇ ਜਰਾਵਾਂ ਵਾਂਗੂ ਨੇ, ਉਹ ਇਹ ਨਹੀਂ ਵੇਖਦੇ ਵੀ ਇਹ ਜਿਹੜਾ ਮੇਰੀ ਸ਼ਰਨ ਚ ਆਇਆ ਇਹ ਕਾਹਦਾ ਅਧਿਕਾਰੀ ਹੈ, ਇਹਨੂੰ ਕੀ ਉਪਦੇਸ਼ ਦੇਣਾ ਕੀ ਨਹੀਂ ਦੇਣਾ। ਜਿਹੜੇ ਸਾਡੇ ਸਤਿਗੁਰੂ ਜੀ ਨੇ, ਭਾਈ ਦਇਆ ਸਿੰਘ ਜੀ ਇੱਥੇ ਨਾਲ ਇਹ ਕਹਿੰਦੇ, ਨਾਲ ਕਹਿੰਦੇ ਸਾਡੇ ਸਤਿਗੁਰੂ ਜੀ, ਜੋ ਸਾਡੇ ਸਤਿਗੁਰੂ ਜੀ ਹਨ ਉਹ ਪੂਰਨ ਜਰਾ ਨੇ, ਜੇ ਉਹਨਾਂ ਦੀ ਸ਼ਰਨ ਚ ਕੋਈ ਸੇਵਕ ਸਿੱਖ ਆਉਂਦਾ ਪਾਤਸ਼ਾਹ ਜੀ ਉਹਦੇ ਅੰਦਰੋਂ ਉਹਨੂੰ ਪਰਖ ਲੈਂਦੇ ਆ, ਜਾਣ ਲੈਂਦੇ ਆ ਵੀ ਇਹਨੂੰ ਕਿਹੜੀ ਚੀਜ਼ ਦਾ ਉਪਦੇਸ਼ ਦੇਣਾ ਚਾਹੀਦਾ, ਇਹ ਕਿਸ ਅਵਸਥਾ ਦਾ ਅਧਿਕਾਰੀ ਹੈ।
ਸਿੱਖ ਕੋ ਨੀਕੀ ਵਿਦ ਪਰਖੰਤੇ,
ਮਹਾਰਾਜ ਜੀ ਆਪਣੇ ਸਿੱਖ ਨੂੰ ਚੰਗੀ ਤਰ੍ਹਾਂ ਪਹਿਲਾਂ ਪਰਖਦੇ ਵੇਖਦੇ ਆ ਵੀ ਇਹਨੂੰ ਜਿਹੜੀ ਚੀਜ਼ ਦੇਣੀ ਆ ਉਹਦਾ ਅਧਿਕਾਰੀ ਹੈ ਕਿ ਨਹੀਂ ਹੈ। ਉਹ ਪਹਿਲਾਂ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਸਤਿਗੁਰੂ ਜੀ ਚੰਗੀ ਤਰ੍ਹਾਂ ਪਰਖਦੇ ਨੇ।
ਜਿਸ ਕਰ ਪਾਵ ਹੈ ਜਨ ਕਲਿਆਣ,
ਫਿਰ ਐਸਾ ਉਪਦੇਸ਼ ਦਿੰਦੇ ਨੇ ਸਿੱਖ ਨੂੰ ਜਿਹਦੇ ਨਾਲ ਉਸ ਸਿੱਖ ਨੂੰ ਕਲਿਆਣ ਦੀ ਪ੍ਰਾਪਤੀ ਹੋਵੇ। ਹੁਣ ਖਾਲਸਾ ਜੀ, ਜੇ ਕੋਈ हाले तुरिया ही है गुरमत दा पांधी बन के उन्हों सीधा ब्रह्म ज्ञान दा उपदेश थोड़ी होना, उन्हों पहला कहा जांदा चल भाई झाड़ू मार भांडे मांजिया कर सेवा करिया कर सहज सहज जिवें जिवें सुरत उपर उठती है फिर उन्हों उपासना दसी जाती है फिर उन्हों साधना दसी जाती है। उपासना करद्यां करद्यां जिवें जिवें सुरत होर उपर उठती है फिर उन्हों ज्ञान दिता जाता आत्मा का भी तेरा स्वरूप की है। तो सतगुरु जी अपनी शरण च आए सिख नूं पहलां चंगी तरह परखदे ने वेख के फिर उह उपदेश उहनूं देंदे ने जिहदे नाल उस सिख दी कल्याण होवे।
इम उपदेशत है हित ठान
सतगुरु जी इउं उपदेश देंदे बड़े हित नाल प्रेम नाल
जिनकी ब्रित सुख दुख मह भारी
जिन्हां दी बिरती सुख ते दुख विच भारी करके लगी हुई है।
राग द्वैख के नित अनुसारी
जिहड़े राग ते द्वैश दी बिरती विच ने यानी कि जिन्हां नूं हर वेले कदे कोई सुख ने घेर लिया कदे दुख ने घेर लिया उत्थे बिरती लगी है। कदे मन च राग आ गया राग मतलब लगाव आ गया कदे मन च द्वैष आ गई।
सुत बित आदि पदार्थ सारे
जिन्हां दे अंदर केवल पुत्र धन संपदा विभूति दी कांखा लगी हुई है।
इन हित बैस बिताए बिचारे
बिचारे जेड़े इन्हां वास्ते अपनी सारी जिंदगी बतीत कर दिंदे ने इन्हां लई अपना सारा जीवन बतीत कर दिंदे ने।
तिसको कहें करो त्रम कार
उन्हां नूं सतगुरु जी सेवा दा उपदेश दिंदे क्योंकि हर तरह दे सिख आउंदे महाराज जी दे चरणां च। इक उह ने जिहड़े राग द्वैश विच सुख दुख विच पुत्र धन संपदा विभूति च सारे पासे ध्यान लगा आए गुरु साहब दी शरण च। उन्हां नूं हुण सिद्धा तां नहीं ना ज्ञान दिता जा सकदा उन्हां नूं कहिंदे भाई सेवा करिया करो। धर्मकार धर्मकार मतलब धर्म दी कार सेवा करनी है। हाँ जी
सेव हो सिखन देहो आहार
उन्हां नूं उपदेश दिंदे भाई सिखां दी सेवा करिया करो गुरसिखां नूं प्रशादा छकाया करो देहो आहार। यह हर एक नूं अधिकारी भाई साहब यह गुरमत दा सिद्धांत चल रहा हुण इह जिन्नी कथा चलनी है गुरमत दी सिद्धांत दी है। पहलां वेदांत दा भी जिक्र आया योग दा भी जिक्र आया सांख शास्त्र का भी विच विच किते किते जिक्र आया वो अनमतां दे ग्रंथां दा ज्ञान दिता सन। हुण गुरमत दा सिद्धांत जिहड़ा वह भाई दया सिंह साहब जी दस रहे ने कि जे कोई राग द्वैश विच फसिया पुत्र धन संपदा ग्रिस दे धंदियां च फसिया वह हुण किवें अपनी कल्याण करे उहनूं सतगुरु जी उपदेश दिंदे भाई तू गुरसिखां दी सेवा टहल करिया कर गुरसिखां नूं भोजन छकाया कर
जथा शक्त देहो छादन आछे
जथा शक्त जे किसे सिख दे कोल कपड़ा नहीं तां उहनूं तन कज्जण नूं कपड़ा देवी। सिख वेखना पहलां आम करके ना कई वारी पिछे जी मैनूं किसे दस्या भी आ बाहर जिहड़े कई वारी सड़कां ते पए हुंदे उहनां नूं साडे कई वीर मन च दया वेख के दया आउंदी है कि ठंड दा मौसम है कंबल दान कर दे एक पासों लैंदे दूजे पासे बेचण तुर पैंदे तो फिर इहो जिहां नूं की दान करना। दान दियो इन्हीं को पलो और को दान न लागत नीको इस करके गुरसिखां नूं दिता दान ही फली भूत है। पातशाह भाई दया सिंह जी कहिंदे भी जथा शक्त देहो छादन अच्छे जथा शक्त किसे नूं तन कज्जण वास्ते कपड़ा देना तां गुरसिखां नूं वस्त्र भेट करने हन।
चप हो पग करिए सिख बांछे
और सिखां दे चरण कुटने सिखां दे चरणां दी मालिश करनी ये सेवा टहल कमाउणी। आ जदों हेमकुंड साहब यात्रा हुंदी उदों बहुत सारे जिहड़े क्योंकि पैदल चढ़ के जाणा हुंदा ते सिखां दे सेवक जथे हुंदे जिहड़े उत्थे मालिश करदे गोबिंद घाट जां गोबिंद धाम ते ओ सेवा दा भाव है ते सिखां दे चरण कुटणे। भाई साहब भाई गुरदास साहब जी ने बड़े प्यारे बचन लिखे सिखी दी जिहड़ी खेड है ना वो भाई गुरदास जी दी बाणी पढ़ के पता लगती है। तो भाई साहब ने भी बड़े प्यारे बचन कहे ने चंप हो पग करिया सिख बांछे हुण तां कोई ਕਿਸੇ ਸਿੱਖ ਦੇ ਚਰਨ ਘੁੱਟਦਾ ਕੋਈ ਦੂਜਾ ਸਿੱਖ ਉਹਦੀ ਫੋਟੋ ਖਿੱਚ ਕੇ ਪਾ ਦਿਓ, ਲੋਕ ਕਮੈਂਟਾਂ ਵਿੱਚ ਅਗਲੇ ਨੂੰ ਲਾਹਨਤਾਂ ਪਾ ਪਾ ਕੇ ਮਾਰ ਦਿੰਦੇ ਆ। ਅਗਲਾ ਸਾਰੀ ਜ਼ਿੰਦਗੀ ਮੁੜ ਕੇ ਪੈਰ ਨਹੀਂ ਘਟਾਉਂਦਾ ਕਿਸੇ ਕੋਲੋਂ, ਵੀ ਭਾਵੇਂ ਟੁੱਟਦੇ ਆ ਟੁੱਟ ਜਾਣ ਪਰ ਘਟਾਣੇ ਨਹੀਂ ਕਿਸੇ ਕੋਲੋਂ। ਲੋਕ ਤਾਂ ਫੋਟੋ ਖਿੱਚ ਕੇ ਨੈੱਟ ਤੇ ਪਾ ਕੇ ਕਮੈਂਟਾਂ ਵਿੱਚ ਹੀ ਲਾਹਨਤਾਂ ਪਾਈ ਜਾਂਦੇ, ਆਹ ਵੇਖੋ ਜੀ ਇਹ ਖਰੋੜੇ ਘਟਾਈ ਜਾਂਦੇ ਆਪਣੇ ਪੈਰਾਂ ਨੂੰ ਖਰਾਬੜੇ ਦੱਸਦੇ ਆ ਫਿਰ। ਸੋ ਕਹਿਣ ਤੋਂ ਭਾਵ ਸਿੱਖਾਂ ਦੇ ਚਰਨ ਘੁੱਟਣੇ ਇਹ ਵੀ ਇੱਕ ਭਾਵਨਾ ਆ ਨਾ, ਪੈਰੀ ਹੱਥ ਲਾਉਣਾ ਮੱਥਾ ਟੇਕਣਾ ਉਹ ਵੱਖਰਾ ਵਿਸ਼ਾ, ਪਰ ਸੇਵਾ ਦੇ ਭਾਵ ਨਾਲ ਕਿਸੇ ਦੇ ਚਰਨ ਘੁੱਟਣੇ ਉਹ ਵੱਖਰਾ ਵਿਸ਼ਾ ਹੈ। ਉਹ ਭਾਈ ਦਇਆ ਸਿੰਘ ਜੀ ਕਹਿੰਦੇ ਚੰਪੋ ਪੱਗ ਕਰੀਆ ਸਿੱਖ ਬਾਂਛੇ, ਚਰਨ ਘੁੱਟਣੇ ਸੇਵਕਾਂ ਦੇ ਸਿੱਖਾਂ ਦੇ ਇਹ ਆਪਣੇ ਮਨ ਚ ਬਾਂਛਾ ਰੱਖਣੇ।
ਮਰਦਨ ਕਰ ਇਸ਼ਨਾਨ ਕਰਾਵਹੋ,
ਫਿਰ ਸਿੱਖਾਂ ਦਾ ਇਸ਼ਨਾਨ ਕਰਾਉਣਾ। ਮਰਦਨ ਕਰਦਾ ਮਤਲਬ ਆਮ ਕਰਕੇ ਪਿੰਡਾਂ, ਹੁਣ ਤਾਂ ਚਲੋ ਬਹੁਤ ਸਾਧਨ ਜਲਦੇ ਹੋ ਗਏ, ਨਹੀਂ ਤਾਂ ਪਿੱਛੇ ਲੱਕ ਮਲ ਕੇ ਉਹਨੂੰ ਚੰਗੀ ਤਰ੍ਹਾਂ ਸਾਬਣ ਲਾ ਕੇ ਪਿੱਛੋਂ ਮਲ ਕੇ ਇਸ਼ਨਾਨ ਕਰਾਉਂਦੇ ਇੱਕ ਦੂਜੇ ਨੂੰ। ਤੂੰ ਕਹਿੰਦੇ ਇਹ ਵੀ ਭਾਵ ਹੈ, ਮਰਦਨ ਕਰ ਇਸ਼ਨਾਨ ਕਰਾਵੋ, ਮਲ ਕੇ ਸਿੱਖਾਂ ਨੂੰ ਇਸ਼ਨਾਨ ਕਰਾਉਣਾ।
ਬਸਤਰ ਪਖਾਰੋ ਸ਼ੁੱਧ ਮਨਾਵਹੋ,
ਬਸਤਰ ਧੋਣ ਦੀ ਸੇਵਾ ਕਰਨੀ ਉਹਨੂੰ ਨਾਲ ਐਨ ਸਾਫ ਕਰਕੇ, ਇਹ ਗੁਰੂ ਕੇ ਸਿੱਖਾਂ ਦੇ ਬਸਤਰ ਨੇ ਉਹਨੂੰ ਐਨ ਸਾਫ ਕਰਕੇ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਪੇਟ ਕਰੇ।
ਹੰਕੋ ਪੌਣ ਸਵੇਦ ਜਬ ਹੋਏ,
ਗਰਮੀਆਂ ਦੇ ਦਿਨ ਹੋਣ ਤੇ ਪੱਖਾ ਝੱਲਣ ਦੀ ਸੇਵਾ ਕਰੇ ਵੀ ਉਹਨਾਂ ਨੂੰ ਪਸੀਨਾ ਨਾ ਆਵੇ। ਉਹ ਕਹਿੰਦੇ ਇਹ ਵੀ ਸੇਵਾ ਵੀ ਅਕਲ ਨਾਲ ਹੁੰਦੀ ਵੀ ਕਦੋਂ ਪੱਖਾ ਝੱਲਣ ਦੀ ਲੋੜ ਆ ਉਦੋਂ ਝੱਲਣਾ, ਹੁਣ ਅੱਜ ਕੱਲ ਦੇ ਸਮੇਂ ਚ ਕੋਈ ਪੱਖਾ ਝੱਲੇ ਉਹ ਥੋੜੀ ਹੈ। ਉਹ ਕਹਿੰਦੇ ਗਰਮ ਪਾਣੀ ਨਾਲ ਪੈਰ ਹੱਥ ਧਵਾਓ ਭਾਈ, ਗੁਰੂ ਕੇ ਸਿੱਖ ਆਏ ਆ ਜੇਠ ਹਾੜ ਦੀ ਗਰਮੀ, ਹੁਣ ਉਹਦੇ ਵਿੱਚ ਤਾਂ ਨਹੀਂ ਨਾ ਗਰਮ ਪਾਣੀ, ਤੇ ਸਿਆਲਾਂ ਦੇ ਵਿੱਚ ਕਹੋ ਵੀ ਠੰਡੇ ਪਾਣੀ ਲਿਆ ਕੇ ਹੱਥਾਂ ਤੇ ਪਾ ਕੇ ਧਵਾਓ, ਯਾਨੀ ਕਿ ਸੁਰਤੇ ਬਿਰਤੇ ਨਾਲ ਸੇਵਾ ਟਹਿਲ ਹੁੰਦੀ ਹੈ। ਜਦੋਂ ਤੱਕ ਅਕਲੀ ਸਾਹਿਬ ਸੇਵੀਆ ਅਕਲੀ ਪਾਈਆ, ਮਾਨ ਸੇਵਾ ਵੀ ਅਕਲ ਨਾਲ ਹੁੰਦੀ, ਜਿੱਥੇ ਲੋੜ ਹੈ ਉੱਥੇ ਸੇਵਾ ਕਮਾਉਣੀ, ਫਿਰ ਗੁਰਸਿੱਖਾਂ ਦੀ ਸੇਵਾ ਕਰਨੀ ਪੱਖਾ ਝੱਲਣ ਦੀ।
ਝਾਰੋ ਪਨਹੀ ਪੱਗ ਕੋ ਧੋਏ,
ਗੁਰਸਿੱਖਾਂ ਦੇ ਚਰਨਾਂ ਦੀਆਂ ਜੁੱਤੀਆਂ ਝਾੜਦੀਆਂ, ਜੋੜੇ ਝਾੜਨੇ, ਜੋੜੇ ਝਾੜਨ ਦੀ ਸੇਵਾ ਗੁਰਸਿੱਖ ਕਰਦੇ ਆ। ਹੁਣ ਜੋੜੇ ਖਾਨਿਆਂ ਵਿੱਚ ਬੈਠੇ, ਜੋੜੇ ਖਾਨਿਆਂ 'ਚ ਬੈਠੇ ਜੋੜਿਆਂ ਨੂੰ ਕੋਈ ਪਾਲਿਸ਼ ਕਰਦਾ ਪ੍ਰੇਮ ਭਾਵ ਨਾਲ, ਪਰ ਪ੍ਰੇਮ ਭਾਵ ਨਾਲ ਕਰਨੀ ਆ ਸੇਵਾ ਟਹਿਲ, ਲੜਾਈ ਪੜਾਈ ਕਰਕੇ ਨਹੀਂ, ਇੱਕ ਦੂਜੇ ਨਾਲ ਦੁਐਸ਼ ਕਾਹਦੀ, ਇੱਥੇ ਕਾਹਦੀ ਵੰਡੀ, ਕੋਈ ਜੁੱਤੀਆਂ ਵੰਡਣੀਆਂ ਉੱਥੇ, ਜਿਨ੍ਹਾਂ ਦੀਆਂ ਹੈ ਨੇ ਉਹਨਾਂ ਨੇ ਅਗਲਿਆਂ ਨੇ ਪਾ ਕੇ ਵਾਪਸ ਚੱਲਿਆ ਜਾਣਾ, ਸਾਡੀਆਂ ਲੜਾਈਆਂ ਧਰੀਆਂ ਧਰਾਈਆਂ ਰਹਿ ਜਾਣੀਆਂ ਵੀ ਇੰਨੇ ਜੋੜੇ ਮੈਂ ਇੰਨੇ, ਇਹ ਨਹੀਂ ਸੇਵਾ। ਸੇਵਾ ਭਾਵਨਾ ਨਾਲ ਇੱਕੋ ਜੋੜਾ ਹੀ ਮਿਲ ਜੇ ਪ੍ਰੇਮ ਨਾਲ ਕਰ ਲਓ, ਇੱਕ ਜੋੜੇ ਦੀ ਸੇਵਾ ਵੀ ਓਨੀ, ਭਾਵੇਂ ਸੌ ਜੋੜਿਆਂ ਦੀ ਕਰ ਲਓ ਵੀ ਓਨੀ ਹੈ। ਵੀ ਆਮ ਕਰਕੇ ਨਾ ਕਈਆਂ ਦਾ ਹੁੰਦਾ ਵੀ ਮੈਂ ਵੱਧ ਜੋੜੇ ਝਾੜਾਂ ਤੇ ਮੈਨੂੰ ਵੱਧ ਸੇਵਾ ਮਿਲੇਗੀ, ਐਸਾ ਨਹੀਂ ਹੁੰਦਾ। ਜਜ਼ਬਾ ਭਾਵਨਾ, ਤੁਸੀਂ ਬੈਠੇ ਹੋ ਉੱਥੇ ਭਾਵੇਂ ਇੱਕ ਵੀ ਜੋੜਾ ਨਹੀਂ ਝਾੜਿਆ, ਨਹੀਂ ਆਇਆ ਤੁਹਾਡੇ ਕੋਲ, ਬਹਿ ਕੇ ਕਥਾ ਸੁਣ ਲਈ, ਕੀਰਤਨ ਸੁਣ ਲਿਆ, ਤਾਂ ਵੀ ਤੁਹਾਡੀ ਸੇਵਾ 'ਚ ਹਾਜ਼ਰੀ ਲੱਗ ਗਈ। ਇਸ ਕਰਕੇ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੀਦਾ ਸਿੱਖਾਂ ਨੂੰ। ਤੋ ਗੁਰਸਿੱਖਾਂ ਦੇ ਚਰਨਾਂ ਦੇ ਜੋੜੇ ਝਾੜਨੇ, ਪੱਗ ਕੋ ਧੋਏ, ਅੱਜ ਕੱਲ੍ਹ ਤਾਂ ਚਲੋ ਚਰਨ ਗੰਗਾ ਵਗੈਰਾ ਸਾਰੇ ਬਣੇ ਹੋਏ ਆ, ਪਹਿਲਾਂ ਪੈਰਾਂ ਤੇ ਇਸ਼ਨਾਨ ਕਰਾ ਕੇ ਫਿਰ ਅੰਦਰ ਭੇਜਦੇ, ਤੇ ਉਹ ਸਿੱਖ ਹੀ ਧਵਾਉਂਦੇ ਸਨ ਇੱਕ ਦੂਜੇ ਦੇ ਚਰਨ। ਹਾਂਜੀ,
ਝੂਠੇ ਭਾਂਜਨ ਮਾਂਜਨ ਕਰੋ,
ਝੂਠੇ ਭਾਂਡੇ ਮਾਂਜਣੇ, ਭਾਂਡੇ ਮਾਂਜਣ ਦੀ ਸੇਵਾ ਬੜੀ ਉੱਤਮ ਹੈ। ਜਿੰਨੀ ਸਾਡੇ ਮਨ ਦੀ ਝੂਠ ਝੂਠ ਦੀ ਬਿਰਤੀ ਆ, ਭਾਂਡੇ ਮਾਂਜ ਕੇ ਲੱਥ ਜਾਂਦੀ। ਜਦੋਂ ਭਾਂਡਿਆਂ ਦੀ ਝੂਠ ਧੋਂਦੇ ਆ ਨਾ, ਉਹ ਭਾਂਡਿਆਂ ਦੀ ਝੂਠ ਨਹੀਂ ਧੋਂਦੇ, ਆਪਣੇ ਅੰਦਰ ਦੀ ਝੂਠ ਧੋਈ ਦੀ ਹੈ। ਆਪਣੇ ਅੰਦਰ ਦੀ ਝੂਠ ਧੋਣੀ, ਭਾਂਡੇ ਮਾਂਜਣੇ, ਇਹ ਸੇਵਾ ਕਰਨੀ।
ਸੀਤਲ ਨੀਰ ਕੂਪ ਤੇ ਭਰੋ,
ਖੂਹ ਤੋਂ ਜਲ ਭਰ ਕੇ ਲਿਆਉਣਾ, ਉਹ ਜਲ ਦੀ ਸੇਵਾ ਟਹਿਲ ਕਮਾਉਣੀ।
ਰਦ ਧਾਵਨ ਕੋ ਅਰਪੋ ਆਨ,
ਰਦ ਧਾਵਨ ਕਹਿੰਦੇ ਦਾਤਣਾ, ਅੱਜ ਕੱਲ ਤਾਂ ਚਲੋ ਹੋਰ ਕਈ ਸਾਧਨ ਹੋ ਗਏ, ਅੱਜ ਤੋਂ ਦੋ ਢਾਈ ਦਹਾਕੇ ਪਹਿਲਾਂ ਗੁਰੂ ਘਰਾਂ ਚ ਦਾਤਣਾ ਦੀ ਸੇਵਾ ਵੀ ਕਈ ਗੁਰਸਿੱਖ ਕਰਦੇ। ਸ਼ਾਮ ਦੇ ਸਮੇਂ ਜਦੋਂ ਸਮਾਪਤੀ ਹੁੰਦੀ ਮਹਾਰਾਜ ਜੀ ਦੀ, ਗੁਰੂ ਘਰਾਂ ਚ ਦਾਤਣਾ ਵੱਢ ਕੇ ਕਈ ਸਿੱਖ ਲੈ ਆਉਂਦੇ ਤੇ ਵੰਡਦੇ। ਤੋ ਦਾਤਣ ਜਿਹੜੀ ਆ ਉਹ ਵੱਢ ਕੇ ਸਿੱਖਾਂ ਨੂੰ ਦੇਣੀ, तो इस प्रकार दे नाल ए भी सेवा करने
कर है रसोई शुद्ध महान
ते लंगर दे विच लंगर पकान दी शुद्ध तरीके नाल भावना नाल सेवा टहल कमाउणे
इत्यादक सेवा बहुपांत
इत्यादक बहु प्रकार दी सेवा ये थोड़ियां सेवावां गिण दित्तियां पर इहदे तों इलावा होर भी अनेक प्रकार दियां सेवावां हन
सिखन की जह दिन रात
हे भाई सिखां दी सेवा करनी है रात दिन पहल सिखां नूं देनी है गुरसिखां दी टहल कमाउणी है गुरसिखां दी सेवा सब तों पहलां बाकियां नूं बाद च वेखणा जदों अपने सारे सिख भाई सांभे गए फिर जदों आप सक्षम हो गए फिर दूजियां दी सेवा लई तुर पो घर दे जी भुखे मरदे हुण असीं बाहर लोकां नूं रजांदे फिरी उहदा की लाभ है भाई इस करके पैसा सिखां दा होवे ते लगे भी सिखां उत्ते इह नहीं भी पैसा सिखां तों इकट्ठा कीता ते लाई किसे होर पासे जाइए तो गुरसिखां दी सेवा टहल कमाउणी है
सतगुर गिरा सीख नित पठो
फिर सेवा तों बाद दूसरा महाराज जी उपदेश दिंदे गुरबाणी पढ़न दा सतगुर गिरा सीख नित पठो जिहड़ी सतगुरां दी बाणी है गिरा नाम हुंदा बाणी दा उहदे विच जिहड़ी सतगुरां ने सिख्या दित्ती है उस बाणी नूं नित पढ़ो गुरबाणी सिख के नित पढ़ो गुरबाणी नूं सिखणा पढ़ना पढ़ के फिर उहनूं नित पढ़ के उहनूं विचारना भी है जिहड़ा पढ़ नहीं सकदा हुण सिखण दी उम्र भी जिहड़ी हुंदी उह कोई हद हुंदी 25-26 साल 30 साल ताईं उस तों बाद फिर सिख्या नहीं जा सकदा फिर की करे फिर सुने गुरबाणी नूं सुणन दा भी उड्डा वड्डा महत्व है तो गुरबाणी नूं सिख के नित उहनूं पढ़ना है
सतनाम कहो मुक्ति रटो
और हे भाई सिखो सच्चे नाम दा जाप अपने मुखों नित रटना नित जपना नित जपिया सास गिरास नाओ परवरदगार दा नित जपना नित त्यौना है
निज निज धर्म रहो सावधान
जेड़ा आपो अपना धर्म है सब ने आपो अपने धर्म च सावधान रहना जे कोई हिंदू है अपने धर्म च सावधान रवे जे कोई मुसलमान है वह अपने धर्म च सावधान रवे जे कोई सन्यासी है वह अपने धर्म की पालना करे जे कोई गुरसिख है तो अपने सिख धर्म दे विच पक्का रवे आपो अपने धर्म की पालना करे
बड़ी रात ते कर इशनान
फिर यह भी हुक्म है कि गुरु के सिख ने वड़ी रात यानी कि अमृत वेले उठ के इशनान करना बड़ी रात का मतलब है अमृत वेले उठना पैर रात रहिंदिया सवा पैर रात रहिंदिया जिन्ना कोई कर सके तो अमृत वेले उठ के इशनान करना है
छुदत के नगन बिना धन कोई
जे कोई भुखा आ जाए दरवाजे ते कोई नगन आ जावे
देहो भोजन छादन तिस जोए
ओनू भोजन छकाना छादन नाम ओनू वस्त्र आदक देने हन
देख दुखी के दया उपाव हो
कोई दुखी होवे वेख के ओदे ते दया करनी दया दा भाव रखना दुखी नू वेख के मन च दया दा भाव आ जाए जे तुसी कुछ भी नहीं ना कर सकते उहदे प्रति जिहड़ा कोई दुखी है मन च दया ही रख लो तां भी बहुत है वह दया भी बड़े लाभदायक हुंदी है अंतरात्मा जे कोई दुखी है ते दुखी नू वेख के उहदे ते दया करनी है
जथा शक्त तिस कष्ट मिटावहो
जथा शक्त उहदा दुख दूर करन दा यतन करना ओदा कष्ट जेड़ा उनु निवारण दा यतन करना
करण दया को पुन्न कनेरा
क्योंकि दया करण दा बड़ा वड्डा पुन्न है 68 तीर्थ सगल पुन्न जी दया परवान 68 तीर्थां दे इशनान दा पुन्न सारे जिन्ने पुन्न कर्म ने उन्हां दा पुन्न प्राप्त हो जांदा जे किसे जी ते दया कर दिओ तो दया करण दा बड़ा वड्डा पुन्न है
दया करत होए बड़हो बडेरा
जेड़ा दया दा भाव रखदा वह वड्डे तो वड्डा हो जांदा दया करन वाले नूं परमेश्वर जी वड्डा कर देंदे हन
जे जे बड़े दया उर तारै
जिन्ने भी वड्डे वड्डे महापुरख ने वह सारे अपने हिरदे च दया करदे वड्डा है ही जेदे अंदर दया ਉਹ ਵੱਡਾ ਥੋੜੀ ਆ ਵੀ ਵੱਡੇ ਰੁਤਬੇ ਤੇ ਬੈਠਾ ਤੇ ਉਹਨੂੰ ਵੇਖ ਕੇ ਕਿਸੇ ਤੇ ਕਰਣਾ ਨਹੀਂ ਆਈ, ਕਾਹਦਾ ਵੱਡਾ ਖੇਸ ਵਾਹ ਦਾ ਵੱਡਾ, ਵੱਡਾ ਤਾਂ ਦਇਆ ਕਰਕੇ ਹੁੰਦਾ। ਜੇ ਕੋਈ ਵੱਡੀ ਪਦਵੀ ਤੇ ਬੈਠਾ, ਕੋਈ ਕੁਰਸੀ ਤੇ ਬੈਠਾ, ਉਹ ਬੈਠੇ ਆਪਣੇ ਆਪ ਨੂੰ ਰੱਬ ਸਮਝਦੇ ਆ, ਕਰਦੇ ਆ ਦਇਆ, ਦਰਵਾਜ਼ੇ ਤੇ ਲੋਕ ਕਰਿਜੀ ਜਾਂਦੇ ਆ, ਉੱਥੇ ਖਲੋਤੇ ਅੰਦਰ ਨਹੀਂ ਵੜਨ ਦਿੰਦੇ, ਅਫਸਰਾਂ ਨੂੰ ਮਿਲਣ ਨਹੀਂ ਦਿੰਦੇ, ਕਾਹਦੀ ਦਇਆ ਉਹਨਾਂ ਦੇ ਹਿਰਦੇ ਚ, ਕਾਹਦੇ ਵੱਡੇ ਨੇ, ਖੇਸ ਵਾਹ ਦੇ ਵੱਡੇ ਆ। ਵੱਡਾ ਉਹ ਹੈ ਜਿਹਦੇ ਅੰਦਰ ਦਇਆ ਦਾ ਭਾਵ ਹੈ, ਵੱਡੇ ਵੱਡੇ ਉਹ ਹਨ ਜਿਹੜੇ ਆਪਣੇ ਹਿਰਦੇ ਚ ਦਇਆ ਦਾ ਭਾਵ ਰੱਖਦੇ ਹਨ।
ਮਨ ਕੋਮਲ ਤੇ ਕਸ਼ਟ ਨਿਵਾਰੈ,
ਔਰ ਆਪਣੇ ਕੋਮਲ ਮਨ ਦੁਆਰਾ ਆਪਣੀ ਸ਼ਰਨ ਆਏ ਦੇ ਅੰਦਰ ਦੇ ਦੁੱਖ ਨੂੰ ਨਿਵਾਰਦੇ ਹਨ।
ਕਰਹਿ ਦੀਨ ਕੋ ਸੁਖੀ ਵਿਸਾਲਾ,
ਕੋਈ ਦੁਖੀ ਆਵੇ ਉਹਨੂੰ ਸੁਖ ਦਿੰਦੇ ਹਨ।
ਆਦਿ ਪਰਮੇਸ਼ਰ ਬੜੇ ਕਿਰਪਾਲਾ,
ਕਿਉਂਕਿ ਪਰਮੇਸ਼ਰ ਕਿਰਪਾਲੂ ਹੈ ਨਾ, ਤੇ ਪਰਮੇਸ਼ਰ ਦੀ ਕਿਰਪਾ ਦਾ ਭਾਵ ਉਹਨਾਂ ਸਤਪੁਰਸ਼ਾਂ ਦੇ ਹਿਰਦੇ ਚ ਉਤਰਦਾ, ਉਹ ਤਾਂ ਹੀ ਦਇਆ ਦਾ ਭਾਵ ਰੱਖਦੇ ਹਨ।
ਸੱਚ ਬੋਲੋ ਸੁਖ ਦੇਤ ਬਡੇਰਾ,
ਪਾਤਸ਼ਾਹ ਜੀ ਭਾਈ ਦਇਆ ਸਿੰਘ ਜੀ ਕਹਿੰਦੇ ਸਿੱਖੋ ਸੱਚ ਬੋਲੋ, ਸੱਚ ਸੱਚ ਬੋਲਣ ਦੀ ਆਦਤ ਬਣਾਓ, ਕਿਉਂਕਿ ਸੱਚ ਬੋਲੋਗੇ ਤੇ ਸੱਚ ਬੋਲਿਆ ਸੁਖ ਦਿੰਦਾ। ਇੱਕ ਝੂਠ ਬੋਲਿਆ ਕਈ ਵਾਰੀ ਦੁੱਖ ਦਿੰਦਾ ਵੀ ਮੇਰਾ ਝੂਠ ਫੜਿਆ ਨਾ ਜਾਏ, ਮਨ ਪਰੇਸ਼ਾਨ ਰਹਿੰਦਾ ਵੀ ਮੈਂ ਝੂਠ ਬੋਲ ਬੈਠਾ। ਪਤਾ ਤਾਂ ਲੱਗ ਹੀ ਜਾਂਦਾ ਬੰਦੇ ਨੂੰ ਕਦੇ ਨਾ ਕਦੇ ਵੀ ਝੂਠ ਬੋਲਿਆ, ਉਹਦਾ ਭਾਰ ਕਾਲਜੇ ਤੇ ਬਣਿਆ ਰਹਿੰਦਾ। ਇਸ ਕਰਕੇ ਸੱਚ ਬੋਲੋ ਤੇ ਸੁਖੀ ਰਹੋ, ਸਿੱਧਾ ਸਿਧਾਂਤ ਹੈ ਵੀ ਸੱਚ ਬੋਲਣਾ ਤੇ ਸੁਖੀ ਰਹਿਣਾ।
ਤਰਿਓ ਕੂਰ ਦੁਖਦਾਇਕ ਹਨੇਰਾ,
ਐ ਸਿੱਖੋ ਝੂਠ ਬੋਲਣਾ ਛੱਡ ਦੇਣਾ, ਕਿਉਂਕਿ ਝੂਠ ਬੋਲਣਾ ਦੁਖਦਾਈ ਹੈ, ਬੋਲਿਆ ਹੋਇਆ ਝੂਠ ਦੁੱਖ ਦਿੰਦਾ ਹਨੇਰਾ।
ਪਰ ਸੁਖ ਪਿਕ ਤਪ ਤੋਂ ਉਰ ਨਾਹੀ,
ਮੈਤਰੀ ਭਾਵ ਰੱਖਣਾ ਹਿਰਦੇ ਚ। ਇਹਨੂੰ ਗੁਰੂ ਖਾਲਸਾ ਜੀ ਕਹਿੰਦੇ ਨੇ ਕਰੁਣਾ, ਮੈਤਰੀ, ਮੁਦਤਾ, ਇਹ ਸ਼ੁਭ ਗੁਣ ਨੇ। ਮੈਤਰੀ ਪਹਿਲਾਂ ਉੱਪਰ ਕਰੁਣਾ ਦਾ ਜ਼ਿਕਰ ਆ ਗਿਆ ਵੀ ਕਰਨਾ ਕੀ ਹੈ, ਮੁਦਤਾ ਕੀ ਹੈ, ਸੱਚ ਬੋਲਣਾ ਝੂਠ ਨਹੀਂ ਬੋਲਣਾ। ਮੈਤਰੀ ਭਾਵ ਕੀ ਹੁੰਦਾ, ਮੈਤਰੀ ਭਾਵ ਹੁੰਦਾ ਕਿ ਪਰਾਏ ਦਾ ਸੁੱਖ ਵੇਖ ਕੇ ਆਪਣੇ ਹਿਰਦੇ ਚ ਤਪਣਾ ਨਹੀਂ ਹੈ। ਜੇ ਪਰਾਏ ਦੇ ਕੋਲ ਕਿਸੇ ਦੂਸਰੇ ਕੋਲ ਸੁੱਖ ਹੈ, ਕਿਸੇ ਦੂਸਰੇ ਕੋਲ ਵਡਿਆਈ ਹੈ, ਤੇ ਵੇਖ ਕੇ ਮਨ ਚ ਈਰਖਾ ਨਹੀਂ ਕਰਨੀ, ਤਪਣਾ ਨਹੀਂ ਹੈ, ਕਰਿਜਣਾ ਨਹੀਂ।
ਪਾਪ ਬੇਅਰਥ ਹੋਤ ਸਿਰ ਤਾਹੀ,
ਜਿਹੜੇ ਕਿਸੇ ਦਾ ਸੁੱਖ ਵੇਖ ਕੇ ਹਿਰਦੇ ਚ ਤਪੀ ਜਾਂਦੇ ਨੇ, ਉਹਨਾਂ ਦੇ ਸਿਰ ਤੇ ਬੜਾ ਵੱਡਾ ਪਾਪ ਲੱਗਦਾ। ਥੋੜੇ ਪਾਪ ਪਤਾ ਨਹੀਂ ਕਿੰਨੇ ਕੁ ਜੀਵ ਰੋਜ਼ ਕਰਦੇ, ਆਪਾਂ ਵੀ ਸਾਰੇ ਬੈਠੇ ਹਾਂ, ਮਾਫ ਕਰਨਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਅਸੀਂ ਕਦੇ ਕਿਸੇ ਦੂਜੇ ਦਾ ਸੁੱਖ ਵੇਖ ਕੇ ਨਹੀਂ ਤਪੇ। ਜੇ ਤਪੇ ਹਾਂ ਨਾ, ਇਹਦਾ ਮਤਲਬ ਅਸੀਂ ਵੀ ਬੜਾ ਵੱਡਾ ਪਾਪ ਕੀਤਾ। ਜੇ ਕਿਸੇ ਬਗਾਨੇ ਦਾ ਸੁੱਖ ਵੇਖ ਕੇ ਤਪਦੇ ਹਾਂ, ਉਹਦਾ ਸਾਨੂੰ ਕੀ ਲਾਭ ਹੈ, ਪਾਪ ਜ਼ਰੂਰ ਲੱਗਦਾ, ਬੜਾ ਵੱਡਾ ਪਾਪ। ਭਾਈ ਦਇਆ ਸਿੰਘ ਜੀ ਕਹਿੰਦੇ ਬਹੁਤ ਵੱਡਾ ਪਾਪ ਸਿਰ ਤੇ ਲੱਗਦਾ ਜਿਹੜੇ ਕਿਸੇ ਦਾ ਸੁੱਖ ਵੇਖ ਕੇ ਮਨ ਚ ਤਪਦੇ ਹਨ।
ਇੱਕ ਤੋ ਰਿਦਾ ਤਪ ਹੈ ਦੁੱਖ ਪਾਵੈ,
ਇੱਕ ਤਾਂ ਆਪਣਾ ਹਿਰਦਾ ਦੁਖੀ ਹੁੰਦਾ ਜਦੋਂ ਕਿਸੇ ਨੂੰ ਕਿਸੇ ਦੀ ਵਡਿਆਈ ਵੇਖ ਕੇ, ਕਿਸੇ ਦੀ ਪ੍ਰਭਤਾ ਵੇਖ ਕੇ, ਕਿਸੇ ਦਾ ਐਸ਼ਵਰਜ ਵੇਖ ਕੇ, ਕਿਸੇ ਦੀ ਵਿਭੂਤੀ ਵੇਖ ਕੇ, ਸੰਪਦਾ ਵੇਖ ਕੇ ਮਨ ਤਪਦਾ ਹੈ, ਇੱਕ ਤਾਂ ਪਾਪ ਲੱਗਾ ਸਿਰ ਤੇ, ਦੂਜਾ ਆਪਣਾ ਮਨ ਕਿਰਜਦਾ, ਸੜਦਾ, ਅੰਦਰ ਸਾੜ ਪੈਂਦਾ, ਉਹ ਬੜਾ ਦੁੱਖ ਦਿੰਦਾ ਹੈ।
ਵੇਖੋ ਜਲੇ ਕੁਛ ਹੱਥ ਨਾ ਆਵੇ,
ਕਹਿੰਦੇ ਵੇਖੋ ਭਲਾ ਵੀ ਇਸ ਤਰੀਕੇ ਨਾਲ ਕੁਝ ਹੱਥ ਆਇਆ ਸਾਡੇ, ਮਿਲਿਆ ਕੁਝ ਸਾਨੂੰ, ਲੱਭਾ ਕੁਝ ਵੀ ਅਸੀਂ ਤਪੇ ਕਿ ਸਾਡੇ ਤਪਣ ਦੇ ਨਾਲ ਉਹ ਫਲਾਣੇ ਦਾ ਕੋਈ ਘਟਿਆ। ਇਹਦੇ ਲਈ ਨਾ ਇੱਕ ਗੁਰਮਤਿ ਸਾਖੀ ਪ੍ਰਮਾਣ ਦੇ ਵਿੱਚ ਸਾਖੀ ਆਉਂਦੀ। ਇੱਕ ਨਾ ਕਿਸੇ ਨੇ ਤਪ ਸਾਧਿਆ ਤੇ ਉਹਨੂੰ ਤਪ ਸਾਧ ਕੇ ਇੱਕ ਸ਼ੰਖ ਮਿਲ ਗਿਆ ਬੜਾ ਕੀਮਤੀ। ਜਿਹਨੇ ਸ਼ੰਖ ਦਿੱਤਾ ਉਹਨੇ ਕਿਹਾ ਸੱਜਣਾ ਵੀ ਇਹ ਸ਼ੰਖ ਬੜੀ ਬਰਕਤ ਵਾਲਾ ਹੈ, ਇਹਦੇ ਕੋਲੋਂ ਤੂੰ ਜੋ ਮੰਗੇਗਾ ਮਿਲੇਗਾ। ਪਰ ਇੱਕ ਇਹ ਵੀ ਗੱਲ ਚੇਤੇ ਰੱਖੀ ਵੀ ਜਿੰਨਾ ਤੈਨੂੰ ਮਿਲੇਗਾ ਗੁਆਂਢੀ ਦੇ ਘਰ ਚ ਦੁੱਗਣਾ ਆਵੇਗਾ। ਇਹ ਸ਼ੰਖ ਲੈ ਆਇਆ, ਇੱਕ ਵਾਰੀ ਤਾਂ ਕਿਤੇ ਲੋੜ ਪਈ, ਇਹਨੇ ਕੁਝ ਰੁਪਈਏ ਮੰਗੇ, ਇਹਨੇ ਜਿੰਨੇ ਮੰਗੇ ਗੁਆਂਢੀਆਂ ਦੇ ਘਰ ਦੁੱਗਣੇ ਆ ਗਏ। ਇਹਦੇ ਮਨ ਚ ਬੜੀ ਦਵੈਸ਼ ਵੀ ਤਪ ਮੈਂ ਕੀਤਾ, ਸ਼ੰਖ ਮੈਨੂੰ ਮਿਲਿਆ, ਗੁਆਂਢੀ ਦੁੱਗਣਾ ਧਨ ਲਈ ਜਾਂਦੇ ਆ ਮੇਰੇ ਤੋਂ। ਇਹਨੇ ਸੰਦੂਕ ਲਿਆ ਤੇ ਸੰਦੂਕ ਦੇ ਵਿੱਚ ਤਾਲਾ ਮਾਰ ਕੇ ਰੱਖ ਛੱਡਿਆ ਵੀ ਇਹਦੇ ਕੋਲੋਂ ਮੰਗਣਾ ਹੀ ਨਹੀਂ ਕੁਝ। ਕਿਤੇ ਕੁਝ ਸਮੇਂ ਵਾਸਤੇ ਬਾਹਰ ਜਾਣ ਲੱਗਾ ਤੇ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਵੀ ਮੈਂ ਚੱਲਿਆ ਕਿਤੇ ਬਾਹਰ, ਆ ਸ਼ੰਖ ਪਿਆ ਵਿੱਚ ਤੇ ਇਹਦੇ ਕੋਲੋਂ ਮੰਗੀ ਨਾ, ਵਾਹ ਲੱਗਦੇ ਆ ਜੀ, ਬਹੁਤੀ ਐਮਰਜੈਂਸੀ ਹੋ ਜੇ ਤੇ ਫਿਰ ਇਹਨੂੰ ਕੱਢ ਕੇ ਮੰਗ ਲਈ ਜਿੰਨੀ ਲੋੜ ਹੈ। ਇਹ ਚਲਾ ਗਿਆ, ਘਰਵਾਲੀ ਨੇ ਸ਼ੰਖ ਕਿਤੇ ਪਿੱਛੋਂ ਲੋੜ ਪਈ ਬਾਹਰ ਕੱਢਿਆ, ਉਹਨੇ ਜਿਹੜੀ ਵਸਤੂ ਮੰਗੀ ਮਿਲ ਗਈ। ਉਹ ਲੋਭ ਆ ਗਿਆ ਮਨ ਚੋਂ, ਜਿਉਂ ਮੰਗੀ ਜਾਵੇ ਮੰਗੀ ਜਾਵੇ, ਹੁਣ ਗੁਆਂਢੀਆਂ ਦੇ ਘਰ ਦੁੱਗਣਾ ਤਿੱਗਣਾ ਆਈ ਜਾਵੇ। ਕੁਝ ਸਮੇਂ ਬਾਅਦ ਜਦੋਂ ਸੱਜਣ ਵਾਪਸ ਆਇਆ, ਉਹਨੇ ਵੇਖਿਆ ਵੀ ਗੁਆਂਢੀਆਂ ਦੇ ਤਾਂ ਮਹਿਲ ਉਸਰੇ ਪਏ ਆ। ਉਹਨੇ ਘਰਵਾਲੀ ਨੂੰ ਪੁੱਛਿਆ ਵੀ ਤੂੰ ਸ਼ੰਖ ਕੋਲੋਂ ਮੰਗਿਆ ਕੁਝ? ਕਹਿੰਦੀ ਹਾਂ ਮੈਂ ਤਾਂ ਮੰਗੀ ਗਈ ਹਾਂ। ਉਹਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ ਅੱਛਾ। ਉਹੀ ਸ਼ੰਖ ਅੱਗੇ ਰੱਖ ਲਿਆ, ਕਹਿੰਦਾ ਹੇ ਸ਼ੰਖ ਭਗਵਾਨ, ਮੇਰੀ ਇੱਕ ਅੱਖ ਕਾਣੀ ਹੋ ਜਾਏ। ਹੁਣ ਆਪਣੀ ਇੱਕ ਅੱਖ ਕਾਣੀ ਤੇ ਗੁਆਂਢੀਆਂ ਦੀਆਂ ਦੋਵੇਂ ਦੋਵੇਂ ਅੱਖਾਂ ਕਾਣੀਆਂ, ਦੋਵੇਂ ਅੰਨੇ ਹੋਏ ਫਿਰਨ। ਫਿਰ ਮੰਗਿਆ, ਹੇ ਸ਼ੰਖ ਭਗਵਾਨ, ਮੇਰੇ ਦਰਵਾਜ਼ੇ ਦੇ ਬੂਹੇ ਅੱਗੇ ਬਿਲਕੁਲ ਲਾਗੇ ਇੱਕ ਖੂਹ ਪੁੱਟਿਆ ਜਾਏ। ਇਹਦੇ ਘਰ ਦੇ ਬਾਹਰ ਇੱਕ ਖੂਹ ਡੂੰਘਾ ਪੁੱਟਿਆ ਗਿਆ, ਉਹਨਾਂ ਦੇ ਘਰ ਦਰਵਾਜ਼ੇ ਬਾਹਰ ਦੋ ਖੂਹ ਪੁੱਟੇ ਗਏ, ਵਿੱਚੇ ਡਿੱਗ ਗਏ, ਮਰ ਗਏ। ਬੜਾ ਖੁਸ਼ ਹੋਇਆ। ਆਇਆ ਕਲਯੁੱਗ ਦੀ ਬਿਰਤੀ ਵੀ ਦੂਜੇ ਦਾ ਐਸ਼ਵਰਜ ਵੇਖ ਕੇ ਸੜੀ ਜਾਣਾ, ਕ੍ਰਿਧੀ ਜਾਣਾ, ਲੱਭੇਗਾ ਕੀ, ਮਿਲੇਗਾ ਕੀ, ਹਾਸਲ ਕੀ ਹੋਵੇਗਾ? ਕੁਝ ਮਿਲੇਗਾ ਸਾਨੂੰ ਨਹੀਂ, ਸਗੋਂ ਆਪਣਾ ਜਪ ਤਪ ਨਸ਼ਟ ਹੁੰਦਾ, ਆਪਣਾ ਮਨ ਸ਼ਾਂਤ ਹੁੰਦਾ। ਜਿਹੜਾ ਉਹਨਾਂ ਦੇ ਭਾਗਾਂ ਦਾ ਉਹਨਾਂ ਨੂੰ ਮਿਲ ਗਿਆ, ਸਾਡੇ ਭਾਗਾਂ ਦਾ ਸਾਨੂੰ ਮਿਲੀ ਜਾਣਾ। ਭਾਗ ਤਾਂ ਨਹੀਂ ਨਾ ਕੋਈ ਕਿਸੇ ਦੇ ਖੋ ਸਕਦਾ, ਹੱਥ 'ਚ ਫੜੀ ਖੋ ਸਕਦੇ ਹਾਂ, ਭਾਗਾਂ ਵਿੱਚ ਲਿਖੀ ਨਹੀਂ ਖੋ ਸਕਦੇ। ਜੋ ਭਾਗਾਂ ਵਿੱਚ ਹੈ ਉਹ ਮਿਲੀ ਜਾਣਾ। ਤੋ ਭਾਈ ਦਇਆ ਸਿੰਘ ਜੀ ਕਹਿੰਦੇ ਇਹਨੂੰ ਮੈਤਰੀ ਭਾਵ ਕਹਿੰਦੇ ਆ, ਵੀ ਪਰਾਏ ਦਾ ਸੁੱਖ ਵੇਖ ਕੇ ਸੁਖੀ ਹੋਣਾ, ਪਰਾਏ ਦਾ ਦੁੱਖ ਵੇਖ ਕੇ ਦੁਖੀ ਹੋਣਾ। ਇਹ ਨਹੀਂ ਵੀ ਪਰਾਏ ਦਾ ਸੁੱਖ ਵੇਖ ਕੇ ਮਨ 'ਚ ਤਪੀ ਜਾਣਾ, ਕ੍ਰਿਧੀ ਜਾਣਾ। ਕਹਿੰਦੇ ਭਾਈ ਇਹਦੇ ਨਾਲ ਤੁਹਾਡੇ ਹੱਥ ਕੁਝ ਨਹੀਂ ਆਉਣਾ।
ਹੁਣ ਪਰਮੇਸ਼ਰ ਕੋਪ ਕਰੰਤਾ,
ਸਗੋਂ ਪਰਮੇਸ਼ਰ ਦੀ ਕਰੋਪੀ ਹੁੰਦੀ ਇਹੋ ਜਿਹੇ ਬੰਦਿਆਂ ਤੇ, ਜਿਹੜੇ ਕਿਸੇ ਦਾ ਐਸ਼ਵਰਜ ਵੇਖ ਕੇ ਸੜਦੇ ਆ ਨਾ, ਉਹਨਾਂ ਤੇ ਪਰਮੇਸ਼ਰ ਕਰੋਪੀ ਕਰਦਾ, ਉਹਨਾਂ ਤੇ ਪਰਮੇਸ਼ਰ ਦੀ ਕਰੋਪੀ ਹੁੰਦੀ। ਕੀ ਕਰੋਪੀ ਹੁੰਦੀ ਆ ਦੱਸਦੇ ਆ,
ਮੋਹੇ ਦਿਓ ਪਿਖ ਇਹ ਜਰੰਤਾ।
ਪਰਮੇਸ਼ਰ ਵੇਖਦਾ ਵੀ ਇਹ ਬੰਦੇ ਨੂੰ ਮੈਂ ਦੇ ਰਿਹਾ ਤੇ ਮੇਰੇ ਦਿੱਤੇ ਨੂੰ ਵੇਖ ਕੇ ਆਹ ਗੁਆਂਢੀ ਉਦਾਂ ਹੀ ਸੜੀ ਜਾਂਦਾ, ਕਿਉਂ ਸੜਦਾ ਏ? ਫਿਰ ਪਰਮੇਸ਼ਰ ਦੀ, ਜਿਹਦੇ ਤੇ ਪਰਮੇਸ਼ਰ ਦੀ ਕਰੋਪੀ ਹੋਵੇ, ਫਿਰ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ। ਇਹ ਹੁਣ ਅਸੀਂ ਫੈਸਲਾ ਕਰਨਾ ਵੀ ਅਸੀਂ ਕੀ ਰੱਖਣਾ ਮਨ 'ਚ, ਕਿਹੜਾ ਭਾਵ ਰੱਖਣਾ। ਕਹਿੰਦੇ ਜੇ ਕਿਸੇ ਦਾ ਐਸ਼ਵਰਜ ਵੇਖ ਕੇ, ਵਡਿਆਈ ਵੇਖ ਕੇ, ਪ੍ਰਭਤਾ ਵੇਖ ਕੇ ਮਨ ਸੜਦਾ ਨਾ, ਤੇ ਪਰਮੇਸ਼ਰ ਦੀ ਕਰੋਪੀ ਹੁੰਦੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਦੇ ਮਨ ਸੜਦੇ ਆ ਦੁਵੈਸ਼ ਨਾਲ। ਪਰਮੇਸ਼ਰ ਵੇਖਦਾ ਵੀ ਮੈਂ ਉਹਨਾਂ ਨੂੰ ਵਡਿਆਈ ਦੇ ਰਿਹਾ ਦੂਸਰਿਆਂ ਨੂੰ, ਇਹ ਵੇਖ ਕੇ ਮੇਰੀ ਦਿੱਤੀ ਦਾਤ ਨੂੰ ਸੜੀ ਜਾਂਦਾ। ਤੋ ਫਿਰ ਪਰਮੇਸ਼ਰ ਦੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਐ ਗੁਰਸਿੱਖੋ, ਤੁਸੀਂ ਆਪਣੇ ਹਿਰਦੇ ਚ ਦਇਆ ਦਾ ਭਾਵ ਰੱਖਣਾ ਹੈ।
ਇਤੇ ਆਦਕ ਇਸ ਮਹਿ ਬਹੁ ਦੁੱਖ,
ਏਦਾਂ ਇਹਦੇ ਚ ਹੋਰ ਵੀ ਕਈ ਦੁੱਖ ਨੇ। ਇਹਨੂੰ ਦਵੈਸ਼ ਕਹਿੰਦੇ ਹੈ, ਇਹ ਜਿਹੜੀ ਬਿਰਤੀ ਦਾ ਨਾਮ ਹੈ ਇਹਨੂੰ ਕਹਿੰਦੇ ਨੇ ਦਵੈਸ਼, ਈਰਖਾ। ਇਹਨੂੰ ਈਰਖਾ ਵੀ ਕਹਿੰਦੇ ਆ ਵੀ ਈਰਖਾ ਕਰਨੀ, ਦਵੈਸ਼ ਕਰਨੀ। ਬੰਦੇ ਇਸ ਲਈ ਪਰੇਸ਼ਾਨ ਨਹੀਂ ਵੀ ਮੈਨੂੰ ਰੋਟੀ ਨਹੀਂ ਮਿਲਦੀ, ਪਰੇਸ਼ਾਨੀ ਇਹ ਆ ਵੀ ਦੂਜੇ ਨੂੰ ਕਿਉਂ ਮਿਲ ਰਹੀ ਹੈ। ਇਹ ਪਰੇਸ਼ਾਨੀ ਅੱਜ ਲੋਕਾਂ ਨੂੰ ਵੱਧ ਸਤਾਉਂਦੀ, ਇਸ ਦਵੈਸ਼ ਦੀ ਅੱਗ ਵਿੱਚ ਜੀਵ ਵੱਧ ਸੜ ਰਹੇ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੇ ਦਵੈਸ਼ ਦਾ ਭਾਵ ਹਿਰਦੇ 'ਚ ਨਹੀਂ ਰੱਖਣਾ, ਸਗੋਂ ਇਹ ਭਾਵ ਰੱਖਣਾ ਹੇ ਦਾਤਿਆ ਤੇਰਾ ਸ਼ੁਕਰਾਨਾ, ਤੂੰ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇ ਕੇ ਨਿਵਾਜ ਰਿਹਾ, ਤੇਰਾ ਧੰਨਵਾਦ ਹੈ, ਧੰਨਵਾਦ ਹੈ। ਕਦੇ ਮਨ 'ਚ ਕਿਸੇ ਪ੍ਰਤੀ ਦਵੈਸ਼ ਦਾ ਭਾਵ ਨਾ ਰੱਖੀਏ। ਸਤਿਗੁਰੂ ਜੀ ਕਿਰਪਾ ਕਰਨ, ਇਹ ਰਾਗ ਦਵੈਸ਼ ਦੀ ਬਿਰਤੀ ਤੋਂ ਅਸੀਂ ਉੱਪਰ ਉੱਠੀਏ। ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ, ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਪੁਰਸਮਤ ਪ੍ਰਦਾਨ ਕਰਨ।